गुरु नानक पद
पंकज बंदन पाद पंकज बंदन
सिमरो अंगद दुख गुर अमर दास हृदय नित हृदनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग बंदी छोड़ सतगुरु श्री गुरु हरगोबिंद साहब जी दे पवित्र इतिहास दी चल रही लड़ीवार कथा बहुत ही अदब सत्कार श्रद्धा ते भावना दे सहित आप जी सरवण कर रहे गरीब नवाज दयानंद स्वामी छेवें पातशाह जी महाराज जी ने अपने सेवकां दी लज्जा रखण लई गुरुद्वारा जंडसर साहिब जिथे भाई रूप चंद जी और भाई साधु जी प्यास नाल बेबल सन उथे पहुंचे ने सेवकां वल्लों कीता गया हाजर ठंडा मिठा जल ओ छक के सेवकां दी भावना पूर्ण करके बख्शिशां कीतियां कि अज तों बाद तुसीं गुरु के लंगर चलाओ अपना एक वखरा नगर वसाओ क्यों वखरा नगर वसाउण दा वचन तां कीता क्योंकि भाई साधु ने बेनती कीती महाराज लंगर आप जी जिवें हुक्म कर दिओ चलावांगे पर साडे नगर वाले साडे नाल द्वैष रखदे आ क्योंकि ओ सुल्तानीए ने सरवरीए ने असीं गुरु घर दे सिख हां पातशाह ने वचन कीता ओ नहीं रहणगे जिहड़े तुहाडे नाल द्वैष करनगे मुक जाणगे तुसीं जिहड़ा नगर वसाओगे ओ आबाद होवेगा तुकलाणी नहीं रहेगा सतगुरु जी दे बचन सुन के सत बचन कहा गुरदेव ने अपने गात्रे दा एक शस्त्र ते वस्त्र भाई रूप चंद नूं बख्शिया पैदल चल पए नाल नाल सतगुरु घोड़े ते जा रहे ने जिथे अज कल नगर है रूपा भाई का उस नगर विच भाई के रूपे नगर विखे इस जगह ते सतगुरां ने उतारा कीता है वेख्या रूप चंद ने जिहड़े शस्त्र वस्त्र सतगुरां ने दिते ने सीस ते रखे ने गुरदेव ने बचन किया भाई रूप चंद जी शस्त्र बस्त्र तुसीं शरीर ते पाए क्यों नहीं कहन लगे महाराज तुहाडी बख्शिश है इन्हां नूं मैं तुहाडा रूप जान के पूजांगा गुरदेव कहिंदे चंगा फिर तुहानूं तलवार दी तेग दी लोड़ भी नहीं तुहाडी रसना तलवार दा काम करेगी जिहड़ा बचन करोगे पूरा हो जाएगा ਇਹ ਬਖਸ਼ਿਸ਼ਾਂ ਮਹਾਰਾਜ ਜੀ ਨੇ ਸੇਵਕਾਂ ਨੂੰ ਕੀਤੀਆਂ। ਇੰਨੇ ਨੂੰ ਪਿੱਛੇ ਭਾਈ ਬਿਧੀ ਚੰਦ ਜੀ, ਪੈਂਦੇ ਖਾਂ ਤੇ ਹੋਰ ਜਿੰਨੇ ਸਿੱਖ ਸੀ ਉਹ ਵੀ ਹਾਜ਼ਰ ਹੋ ਗਏ, ਕਿਉਂਕਿ ਮਹਾਰਾਜ ਜੀ ਇਕੱਲੇ ਆ ਗਏ ਸੀ ਬਿਨਾਂ ਦੱਸਿਆ। ਸਿੱਖਾਂ ਨੂੰ ਫਿਕਰ ਸੀ ਖਬਰੇ ਕਿੱਧਰ ਗਏ ਸਤਿਗੁਰੂ, ਤੋ ਸਾਰੀਆਂ ਫੌਜਾਂ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਕਰ ਹੋ ਕੇ ਸਤਿਗੁਰਾਂ ਦੇ ਪਾਸ ਆ ਪਹੁੰਚੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਬ ਸੰਧਿਆ ਹੋਈ ਤੇ ਆਈ,
ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਸਤਿਗੁਰੂ ਜੀ ਜਿੱਥੇ ਅੱਜ ਕੱਲ ਨਗਰ ਹੈ ਭਾਈ ਕਾ ਰੂਪਾ ਰੂਪਾ ਭਾਈ ਕਾ, ਉਸ ਜਗ੍ਹਾ ਤੇ ਸਤਿਗੁਰੂ ਜੀ ਆਏ ਹਨ।
ਪੈਂਦ ਖਾਨ ਸੋ ਭੱਟ ਸਮੁਦਾਈ,
ਪੈਂਦੇ ਖਾਂ ਤੇ ਬਾਕੀ ਦੇ ਜਿੰਨੇ ਸੁਭੱਟ ਸੀ ਮਹਾਰਾਜ ਜੀ ਦੇ ਸੂਰਮੇ ਹਨ, ਯੋਧੇ ਹਨ,
ਹਯਨ ਪਜਾਵਤ ਪਹੁੰਚੀ ਤਹਾ,
ਉਹ ਵੀ ਆਪਣੇ ਘੋੜੇ ਤੇਜ਼ੀ ਨਾਲ ਤੋਰਦਿਆਂ ਹੋਇਆ ਇਸ ਜਗ੍ਹਾ ਤੇ ਸਤਿਗੁਰਾਂ ਦੀ ਭਾਲ ਕਰਦਿਆਂ ਪਹੁੰਚ ਗਏ।
ਬਿਕ ਸਤਿਗੁਰ ਪਾਇਓ ਸੁਖ ਮਹਾ,
ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਸਿੱਖਾਂ ਦੇ ਕਾਲਜੇ ਨੂੰ ਠੰਡ ਪਈ, ਕਿਉਂਕਿ ਫਿਕਰਮੰਦ ਸੀ ਕਿ ਅਚਾਨਕ ਤਪਦੀ ਬਲਦੀ ਦੁਪਹਿਰ ਵਿੱਚ ਮਹਾਰਾਜ ਜੀ ਕਿੱਥੇ ਚਲੇ ਗਏ ਇਕੱਲੇ, ਇਸ ਗੱਲ ਦੀ ਚਿੰਤਾ ਸੀ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਭ ਦੇ ਮਨਾਂ ਨੂੰ ਸਕੂਨ ਮਿਲਿਆ।
ਕਿਤਕ ਚਮੂ ਮਗ ਮੈਂ ਕੀ ਡੇਰਾ,
ਕੁਝ ਕੁ ਫੌਜਾਂ ਹਾਲੇ ਪਿੱਛੇ ਹੀ ਸਨ, ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਵੀ ਤੁਸੀਂ ਉੱਥੇ ਹੀ ਡੇਰਾ ਕਰ ਲਓ, ਕਿਉਂਕਿ ਵਾਪਸ ਅਗਲੇ ਦਿਨ ਡਰੋਲੀ ਨਗਰ ਹੀ ਜਾਣਾ ਸੀ। ਇਸ ਕਰਕੇ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ ਵੀ ਬਾਕੀ ਫੌਜਾਂ ਪਿੱਛੇ ਹੀ ਪੜਾਅ ਕਰ ਲੈਣ, ਪਰ ਕੁਝ ਫੌਜਾਂ ਮਹਾਰਾਜ ਜੀ ਕੋਲ ਅੱਗੇ ਆ ਗਈਆਂ।
ਪਸਰਿਓ ਅੰਧਕਾਰ ਜਬ ਹੀਰਾ,
ਸੰਧਿਆ ਦਾ ਵੇਲਾ ਸੀ, ਸ਼ਾਮਾਂ ਪੈ ਗਈਆਂ, ਹਨੇਰਾ ਪਸਰ ਗਿਆ,
ਤੇ ਬਸ ਕਰ ਗੁਰ ਨਿਸਾ ਬਿਤਾਈ,
ਇਸੇ ਜਗ੍ਹਾ ਤੇ ਬਾਹਰ ਹੀ ਸਤਿਗੁਰਾਂ ਦੇ ਤੰਬੂ ਕਨਾਤਾਂ ਲੱਗ ਗਏ, ਜੰਗਲ ਦਾ ਇਲਾਕਾ ਸੀ। ਮਹਾਰਾਜ ਜੀ ਨੇ ਰਾਤ ਸੁੱਖ ਨਾਲ ਬਤੀਤ ਕੀਤੀ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਕਿਉਂਕਿ ਰਾਜਸਾਗ ਸਿੱਖ ਨਾਲ ਹੀ ਰੱਖਦੇ ਸਨ, ਪਤਾ ਹੁੰਦਾ ਵੀ ਕਿਤੇ ਵੀ ਸਤਿਗੁਰੂ ਡੇਰਾ ਕਰ ਸਕਦੇ ਸੀ। ਤੋ ਰਾਜਸਾਜ ਜਿੰਨਾ ਹੋਣਾ ਲੰਗਰ ਪ੍ਰਸ਼ਾਦੇ ਦਾ, ਭੱਠੀਆਂ ਆਦਿਕ ਉਦੋਂ ਤਾਂ ਇੱਦਾਂ ਹੀ ਜਿਹੜੇ ਚੁੱਲ੍ਹੇ ਸੀ ਉਹ ਮਿੱਟੀ ਪੁੱਟ ਕੇ ਬਣਾ ਲਏ ਜਾਂਦੇ ਸਨ, ਤੋ ਜੰਗਲ ਸੀ, ਲੱਕੜਾਂ ਵਗੈਰਾ ਦੀ ਕਮੀ ਕੋਈ ਨਹੀਂ ਸੀ। ਤੋ ਰਾਤ ਨੂੰ ਲੰਗਰ ਪ੍ਰਸ਼ਾਦਾ ਵੀ ਇੱਥੇ ਹੀ ਤਿਆਰ ਕੀਤਾ ਤੇ ਛੱਕ ਕੇ ਸੁੱਖ ਲਿਆ।
ਜਾਗੀ ਸਕਲ ਪ੍ਰਾਤ ਹੋਏ ਆਈ,
ਅਗਲਾ ਦਿਨ ਚੜਿਆ, ਸਾਰੇ ਉੱਠੇ, ਤਿਆਰ ਬਰ ਤਿਆਰ ਹੋਏ,
ਨਿਜ ਕਰ ਸੋ ਗੁਰ ਟੱਕ ਲਗਾਇਵ,
ਖਾਲਸਾ ਜੀ ਖੁਦ ਸਤਿਗੁਰੂ ਜੀ ਨੇ ਆਪਣੇ ਹੱਥੀ ਜੋ ਰੂਪਾ ਭਾਈ ਕਾ ਨਗਰ ਹੈ, ਇਸ ਨਗਰ ਦਾ ਟੱਕ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਲਾਇਆ। ਜਿਹੜੀ ਮੋੜੀ ਹੁਣ ਵੀ ਉਹ ਗੱਡੀ ਹੋਈ ਮੋੜੀ ਉੱਥੇ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਕੁਝ ਸਾਲ ਹੋਏ ਅਸੀਂ ਵੀ ਦਰਸ਼ਨ ਕਰਕੇ ਆਏ ਸੀ। ਇੱਕ ਬੜਾ ਸੋਹਣਾ ਰੱਥ ਵੀ ਉੱਥੇ ਹਾਜ਼ਰ ਹੈ, ਉਹ ਬੜਾ ਇਤਿਹਾਸਕ ਰੱਥ ਹੈ, ਜਿਹਦੇ 'ਤੇ ਬਾਬਾ ਰਾਮ ਰਾਏ ਸਾਹਿਬ ਜੀ ਗਏ ਸੀ ਨਾ ਦਿੱਲੀ, ਜਿਹੜਾ ਬਿਨਾਂ ਘੋੜਿਆਂ ਤੋਂ ਤੋਰਿਆ ਸੀ, ਉਹ ਰੱਥ ਵੀ ਉੱਥੇ ਹਾਜ਼ਰ ਹੈ, ਇਤਿਹਾਸਕ ਰੱਥ ਹੈ। ਤੋ ਇਸੇ ਤਰ੍ਹਾਂ ਉਹ ਨਗਰ ਬੜਾ ਸੁੰਦਰ ਮਹਾਰਾਜ ਜੀ ਦਾ ਵਸਾਇਆ ਹੋਇਆ ਗੁਰੂਦੇਵ ਦੇ ਪਵਿੱਤਰ ਇਤਿਹਾਸਕ ਸਥਾਨ ਨੇ। ਖੁਦ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਇਸ ਨਗਰ ਦਾ ਟੱਕ ਲਾਇਆ। ਮੋੜੀ ਗੱਡੀ
ਮੋੜਾ ਗਾਡ ਰਿਧੀ ਹਰ ਖਾਇਵ,
ਮੋੜੀ ਗੱਡੀ, ਕਿਉਂਕਿ ਮੋੜੀ ਗੱਡ ਕੇ ਉਹਦੇ ਆਲੇ ਦੁਆਲੇ ਪਿੰਡ ਵਸਾਉਂਦੇ ਸੀ। ਸਤਿਗੁਰੂ ਜੀ ਨੇ ਆਪਣੇ ਹੱਥੀਂ ਮੋੜੀ ਗੱਡ ਕੇ ਨਗਰ ਵਸਾਇਆ ਹੈ।
ਸਾਧੂ ਸੰਗ ਕਿਉਂ ਹੋਏ ਗ੍ਰਾਮੂ,
ਨੀਂਹ ਪੱਥਰ ਰੱਖ ਕੇ ਮਹਾਰਾਜ ਜੀ ਨੇ ਭਾਈ ਸਾਧੂ ਨੂੰ ਆਖਿਆ, ਭਾਈ ਸਾਧੂ ਇਹ ਪਿੰਡ ਹੁਣ ਤੁਸੀਂ ਵਸਾਓ, ਇਹ ਨਗਰ ਤੁਹਾਡਾ ਹੋਵੇਗਾ, ਇਹ ਨਗਰ ਤੁਸੀਂ ਵਸਾਓ।
ਆਪਣੇ ਨਾਮ ਪਰ ਧਰ ਇਸ ਨਾਮੂ,
ਤੇ ਭਾਈ ਸਾਧੂ ਜੀ ਇਸ ਨਗਰ ਦਾ ਨਾਂ ਤੁਸੀਂ ਆਪਣੇ ਨਾਂ ਤੇ ਰੱਖੋ, ਇਹ ਵੀ ਵਚਨ ਕੀਤਾ ਵੀ ਇਹ ਨਗਰ ਤੁਹਾਡਾ ਹੋਵੇਗਾ ਔਰ ਇਹ ਨਗਰ ਤੁਸੀਂ ਆਪਣੇ ਨਾਂ ਤੇ ਵਸਾਓ।
ਸੁਣ ਸਾਧੂ ਕਰ ਜੋਰੀ ਉਚਾਰਾ,
ਸੁਣ ਕੇ ਭਾਈ ਸਾਧੂ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਮੁਝ ਤੇ ਮਮ ਸੁਤ ਸਿੱਖ ਉਧਾਰਾ,
ਕਹਿਣ ਲੱਗੇ ਮਹਾਰਾਜ ਮੇਰੇ ਤੋਂ ਵੱਧ ਗੁਰਸਿੱਖੀ ਮੇਰੇ ਪੁੱਤਰ ਨੇ ਧਾਰਨ ਕੀਤੀ ਹੈ, ਮੇਰਾ ਪੁੱਤਰ ਤੁਹਾਡਾ ਵੱਧ ਪਿਆਰਾ ਹੈ, ਉਹਦੇ ਅੰਦਰ ਆਪ ਜੀ ਦਾ ਵੱਧ ਨਿਸ਼ਚਾ ਮੇਰੇ ਨਾਲੋਂ
ਨਿਸ਼ਚਾ ਦਿਕ ਆਪ ਕੀ ਮਾਈ।
ਮਹਾਰਾਜ ਮੇਰਾ ਮਨ ਤਾਂ ਅੱਜ ਡੋਲਦਾ ਸੀ ਖਬਰੇ ਸਤਿਗੁਰੂ ਆਉਣ ਕੇ ਨਾ ਆਉਣ, ਪਰ ਮਹਾਰਾਜ ਮੇਰੇ ਪੁੱਤਰ ਦਾ ਨਿਸ਼ਚਾ ਨਹੀਂ ਡੋਲਿਆ। ਇਹ ਅਡੋਲ ਨਿਸ਼ਚੇ ਵਾਲਾ ਤੁਹਾਡੇ ਤੇ ਪ੍ਰਪੱਕ ਭਰੋਸਾ ਰੱਖਦਾ ਹੈ।
ਬਸੋ ਰਿਦੀ ਕਬ ਬਿਸਰਤ ਨਾਈ।
ਮਹਾਰਾਜ ਇਹਦੇ ਹਿਰਦੇ ਚ ਤੁਸੀਂ ਸਦਾ ਵਸਦੇ ਹੋ, ਇਹਦੇ ਹਿਰਦੇ ਚ ਤੁਸੀਂ ਕਦੇ ਨੀ ਵਿਸਰਦੇ।
ਪੁੱਤਰ ਨਾਮ ਪਰ ਰਾਖੋ ਨਾਮੂ।
ਮਹਾਰਾਜ ਇਸ ਪਿੰਡ ਦਾ ਨਾਂ ਰੱਖਣਾ ਤੇ ਮੇਰੇ ਪੁੱਤਰ ਦੇ ਨਾਂ ਤੇ ਨਾਂ ਰੱਖੋ। ਮਹਾਰਾਜ ਮੇਰਾ ਤਾਂ ਕੁਝ ਵੀ ਨੀ, ਮੈਂ ਤਾਂ ਕੋਈ ਬਹੁਤਾ ਸਿੱਖ ਨਹੀਂ ਆਪ ਜੀ ਦਾ। ਇਹਦੇ ਅੰਦਰ ਸਿੱਖੀ ਭਾਵ ਆਪ ਜੀ ਦਾ ਪ੍ਰਪੱਕ ਹੈ। ਜੇ ਇਸ ਪਿੰਡ ਦਾ ਨਾਮ ਰੱਖਣਾ ਤੇ ਇਹਦੇ ਨਾਂ ਤੇ ਰੱਖੋ। ਇਸ ਕਰਕੇ ਫਿਰ ਇਸ ਪਿੰਡ ਦਾ ਨਾਮ ਰੂਪਾ ਭਾਈ ਕਾ ਜਿਹੜਾ ਹੈ ਉਹ ਰੱਖਿਆ ਗਿਆ।
ਸੁਨ ਗੁਰ ਪਾਖਿਓ ਰੂਪਾ ਗ੍ਰਾਮੋ।
ਮਹਾਰਾਜ ਜੀ ਨੇ ਭਾਈ ਰੂਪੇ ਦੇ ਨਾਂ ਤੇ ਹੀ, ਰੂਪ ਚੰਦ ਜੀ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਮਕਰਨ ਕੀਤਾ ਕਿ ਇਹ ਰੂਪਾ ਭਾਈ ਕਾ ਹੈ।
ਕਯੋ ਬੌਰ ਅਬ ਸਦਨ ਬਨੀਜੇ।
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਹੁਣ ਤੁਸੀਂ ਇੱਥੇ ਆਪਣੇ ਰਹਿਣ ਸਹਿਣ ਵਾਸਤੇ ਮਕਾਨ ਬਣਾਓ, ਇੱਥੇ ਆਪਣੇ ਰਿਹਾਸ਼ ਕਰੋ, ਘਰ ਬਣਾਓ।
ਬਿਦਤੇ ਦੇਸ਼ਨ ਬਿਖੈ ਜਨੀਜੇ।
ਔਰ ਤੁਹਾਡੀ ਜਿਹੜੀ ਕੁੱਲ ਹੈ, ਵੰਸ਼ ਹੈ, ਉਹ ਦੇਸ਼ਾਂ ਵਿਦੇਸ਼ਾਂ ਚ ਜਾਣੀ ਜਾਏਗੀ। ਸਮਸਤ ਗੁਰੂ ਕੇ ਸਿੱਖਾਂ ਵਿੱਚ ਤੁਹਾਡੀ ਕੁੱਲ ਦਾ ਸਤਿਕਾਰ ਹੋਵੇਗਾ।
ਹਮ ਪੀ ਪੁਨ ਆਵੇ ਇਸ ਥਾਨ।
ਮਹਾਰਾਜ ਜੀ ਕਹਿੰਦੇ ਤੁਸੀਂ ਘਰ ਬਣਾਓ, ਮਕਾਨ ਬਣਾਓ, ਆਪਣੀ ਰਿਹਾਇਸ਼ ਤਿਆਰ ਕਰੋ, ਫਿਰ ਅਸੀਂ ਵੀ ਆਵਾਂਗੇ ਚੱਲ ਕੇ। ਮਹਾਰਾਜ ਕਹਿੰਦੇ ਦੁਬਾਰਾ ਫੇਰ ਆਵਾਂਗੇ ਇੱਥੇ ਚੱਲ ਕੇ।
ਕੀਤਕ ਦਿਓਸ ਕਰੀ ਗੁਜ਼ਰਾਨ।
ਕੁਝ ਦਿਨ ਅਸੀਂ ਇੱਥੇ ਨਿਵਾਸ ਕਰਾਂਗੇ, ਜਦੋਂ ਤੁਹਾਡੇ ਮਕਾਨ ਬਣ ਗਏ, ਇੱਥੇ ਜਦੋਂ ਤੁਸੀਂ ਲੰਗਰ ਚਲਾਓਗੇ ਤੇ ਅਸੀਂ ਦੁਬਾਰਾ ਆਵਾਂਗੇ ਇੱਥੇ, ਕੁਝ ਦਿਨ ਤੁਹਾਡੇ ਕੋਲ ਇੱਥੇ ਨਿਵਾਸ ਕਰਕੇ ਦਿਨ ਗੁਜ਼ਾਰਾਂਗੇ।
ਇਮਕੈ ਸਤਿਗੁਰ ਭੀ ਅਸਵਾਰ।
ਏਦਾਂ ਇਹ ਬਚਨ ਕਰਕੇ ਨਗਰ ਦਾ ਨੀਂਹ ਪੱਥਰ ਰੱਖ ਕੇ ਮੋਢੀ ਗੱਡ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ।
ਸਨੇ ਸਨੇ ਚੱਲ ਖਿਲਤ ਸ਼ਿਕਾਰ।
ਸਹਿਜੇ ਸਹਿਜੇ ਸ਼ਿਕਾਰ ਖੇਡਦਿਆਂ ਖੇਡਦਿਆਂ ਮਹਾਰਾਜ ਜੀ ਚੱਲ ਪਏ।
ਸਾਧੂ ਰੂਪ ਚੰਦ ਮਿਲ ਦੋ।
ਭਾਈ ਸਾਧੂ ਜੀ ਔਰ ਭਾਈ ਰੂਪ ਚੰਦ ਜੀ ਦੋਵੇਂ ਪਿਓ ਪੁੱਤਰਾਂ ਨੇ
ਗ੍ਰਾਮ ਵਸਾਵਨ ਕੀਨਸ ਸੋ।
ਫਿਰ ਪਿੰਡ ਵਸਾਉਣਾ ਸ਼ੁਰੂ ਕੀਤਾ। ਮਹਾਰਾਜ ਜੀ ਨੇ ਵੀ ਮਾਇਆ ਦੇ ਗੱਫੇ ਦੇ ਦਿੱਤੇ। ਤੂੰ ਇਸ ਤਰ੍ਹਾਂ ਕਹਿੰਦੇ ਇਹ ਨਗਰ ਵਸਾਉਣਾ ਸ਼ੁਰੂ ਕੀਤਾ।
ਗੁਰਬਰ ਕਰ ਨਰ ਗਨ ਤਬ ਬਾਸੀ।
ਸਤਿਗੁਰੂ ਜੀ ਦੇ ਬਚਨ ਸਨ ਮਹਾਰਾਜ ਜੀ ਦੇ ਨਗਰ ਕਿਉਂਕਿ ਸਤਿਗੁਰਾਂ ਆਪਣੇ ਹੱਥੀ ਟੱਕ ਲਾਇਆ, ਇਸ ਕਰਕੇ ਬੜੇ ਬੜੇ ਪਿਆਰੇ ਗੁਰਸਿੱਖ ਜਿਹੜੇ ਉਸ ਇਲਾਕੇ ਦੇ ਸਨ ਉਹਨਾਂ ਆਪਣੇ ਭਾਗ ਸਮਝੇ ਕਿ ਸਤਿਗੁਰਾਂ ਦੇ ਵਸਾਏ ਨਗਰ ਚ ਅਸੀਂ ਰਵਾਂਗੇ। ਤੋ ਬਹੁਤ ਸਾਰੇ ਸਿੱਖਾਂ ਨੇ ਆ ਕੇ ਇੱਥੇ ਆਪਣੇ ਨਿਵਾਸ ਬਣਾ ਲਏ, ਆਪਣੇ ਘਰ ਇੱਥੇ ਬਣਾ ਲਏ।
ਆਨੇ ਆਪਣੇ ਰਚੇ ਆਵਾਸੀ।
ਆ ਕੇ ਆਪੋ ਆਪਣੇ ਮਕਾਨ ਸਿਰਜ ਲਏ, ਆਪੋ ਆਪਣੇ ਘਰ ਬਣਾ ਲਏ।
ਸੇਵ ਦੀਗ ਕੀ ਕਰਬੋ ਲਾਗੇ।
ਭਾਈ ਸਾਧੂ ਤੇ ਭਾਈ ਰੂਪ ਚੰਦ ਨੇ ਆਪਣੇ ਘਰ ਚ ਲੰਗਰ ਸ਼ੁਰੂ ਕਰਤਾ। ਜਦੋਂ ਮਕਾਨ ਬਣ ਕੇ ਤਿਆਰ ਹੋ ਗਏ, ਇਹਨਾਂ ਨੇ ਲੰਗਰ ਵੀ ਸ਼ੁਰੂ ਕਰਤਾ। ਨਾਲ ਹੀ ਮਹਾਰਾਜ ਜੀ ਦਾ ਹੁਕਮ ਸੀ ਲੰਗਰ ਚਲਾਓ। ਤੋ ਦੋਨਾਂ ਪਿਓ ਪੁੱਤਰਾਂ ਨੇ ਪਹਿਲਾਂ ਜਥਾ ਸ਼ਕਤ ਜਿੰਨੀ ਕੁ ਰਸਤ ਬਸਤ ਹੁੰਦੀ ਘਰ ਉਹਦੇ ਨਾਲ ਲੰਗਰ ਤਿਆਰ ਕਰਕੇ ਛਕਾਣਾ ਸ਼ੁਰੂ ਕਰ ਦਿੱਤਾ।
ਗੁਰੂ ਪ੍ਰੇਮ ਮੈਂ ਰਹਿ ਨਿਤ ਪਾਗੇ।
ਰਾਤ ਦਿਨ ਸਤਿਗੁਰਾਂ ਦੇ ਪ੍ਰੇਮ ਚ ਭਿੱਜੇ ਰਹਿੰਦੇ ਹਨ। ਜਿੱਥੇ ਲੰਗਰ ਚੱਲਦਾ ਉੱਥੇ ਰਸਤ ਬਸਤ ਦੀ ਕਮੀ ਨਹੀਂ ਹੁੰਦੀ। ਜਿੱਥੇ ਵੀ ਲੰਗਰ ਚੱਲੇਗਾ ਮਹਾਰਾਜ ਜੀ ਦਾ, ਉੱਥੇ ਰਸਤਾਂ ਬਸਤਾਂ ਫਿਰ ਆਪੇ ਉਤਰੀ ਆਉਂਦੀਆਂ। ਪ੍ਰੇਮੀ ਸ਼ਰਧਾਲੂ ਜਿਹੜੇ ਨੇ, ਕੋਈ ਆਟਾ ਲੈ ਕੇ ਆ ਜਾਂਦਾ, ਕੋਈ ਖੰਡ ਲੈ ਕੇ ਆ ਜਾਂਦਾ। ਕਦੇ ਨਹੀਂ ਸੁਣਿਆ ਵੀ ਕਿਤੇ ਲੰਗਰ ਚੱਲਦਾ ਹੋਵੇ ਤੇ ਉੱਥੇ ਰਸਤਾਂ ਬਸਤਾਂ ਦੀ ਕਮੀ ਹੋਵੇ। ਮਹਾਰਾਜ ਜੀ ਦੀ ਦਇਆ ਮਾਇਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਹੈ ਗੁਰੂ ਕੇ ਲੰਗਰਾਂ ਚ। ਕਈ ਥਾਵਾਂ ਤੇ ਇੱਦਾਂ ਵੀ ਸੁਣੀਦਾ, ਕਹਿੰਦੇ ਜੀ ਅਸੀਂ ਲੰਗਰ ਲਾਉਂਦੇ ਹਾਂ ਤੇ ਇੱਕ ਵਾਰੀ ਲੰਗਰ ਦੀ ਰਸਤ ਲੈ ਕੇ ਜਾਂਦੇ ਹਾਂ, ਇਕੱਠੀ ਕਰਕੇ ਮੁੜ ਕੇ ਆਉਂਦੇ ਸਾਲ ਦੀ ਵੀ ਰਸਤ ਇਕੱਠੀ ਹੋ ਜਾਂਦੀ ਵੀ ਅਗਲੇ ਸਾਲ ਵੀ ਲੱਗ ਜਾਏ। ਏਦਾਂ ਮਹਾਰਾਜ ਜੀ ਦੀ ਕਲਾ ਵਰਤਦੀ ਹੈ ਭਰੋਸੇ ਵਾਲੇ ਸਿੱਖਾਂ ਨਾਲ। ਕਹਿੰਦੇ ਜਦੋਂ ਲੰਗਰ ਚਲਾਇਆ, ਰਾਤ ਦਿਨ ਲੰਗਰ ਵੀ ਚਲਾਉਂਦੇ ਤੇ ਨਾਲੇ ਸਤਿਗੁਰਾਂ ਦੇ ਪ੍ਰੇਮ ਚ ਭਿੱਜ ਕੇ ਰਹਿੰਦੇ ਹਨ।
ਇਸਤਰੀ ਪੁਰਸ਼ ਟੈਲ ਕੋ ਕਰਈ।
ਜਿਹੜੇ ਇਹਨਾਂ ਦੇ ਘਰ ਦੇ ਪਰਿਵਾਰ ਦੀਆਂ ਇਸਤਰੀਆਂ ਨੇ ਜਾਂ ਪੁਰਸ਼ ਨੇ ਉਹ ਸਾਰੇ ਆਪਣੇ ਹੱਥੀਂ ਸੇਵਾ ਕਰਦੇ। ਖੁਦ ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ, ਅੱਗੋਂ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਨੇ ਉਹ ਖੁਦ ਆਪਣੇ ਹੱਥੀਂ ਸੇਵਾ ਕਰਦੀਆਂ ਹਨ।
ਛੁਦਤ ਅਸਨ ਦੇ ਭਾਉ ਸੁਤਰਈ।
ਜਿਹੜਾ ਕੋਈ ਭੁੱਖਾ ਆਉਂਦਾ ਉਹਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ ਹਨ।
ਅਬਲਗ ਤਿਨਕੇ ਹੈ ਇਹੋ ਰੀਤ।
ਭਾਈ ਸਾਹਿਬ ਜੀ ਕਹਿੰਦੇ ਹੁਣ ਤਾਂ ਹੀ ਵੀ ਇਹ ਮਰਿਆਦਾ ਉਹਨਾਂ ਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਵੀ ਉਹਨਾਂ ਦੇ ਕੋਈ ਚਲਾ ਜਾਏ ਨਾ ਉਹਨਾਂ ਦੇ ਘਰ, ਭਾਈ ਰੂਪ ਚੰਦ ਜੀ ਦੇ ਅੰਸ਼ ਬੰਸ ਰੂਪੇ ਭਾਈ ਕੇ ਨਗਰ ਚ ਹੁਣ ਵੀ ਰਹਿੰਦੀ ਹੈ, ਤੇ ਉਹ ਪੁਰਾਣਾ ਘਰ ਜਿਹੜਾ ਭਾਈ ਸਾਹਿਬ ਹੋਣਾ ਦਾ ਹੁਣ ਵੀ ਉਸੇ ਤਰ੍ਹਾਂ ਉਹਨਾਂ ਸਾਂਭਿਆ ਹੋਇਆ, ਮੋੜੀ ਵੀ ਗੱਡੀ ਹੋਈ ਆ ਉੱਥੇ। ਤੇ ਕਹਿੰਦੇ ਹੁਣ ਵੀ ਬਹੁਤ ਸਾਰੇ ਜਿਹੜੇ ਸਿੱਖ ਜੇ ਉਹਨਾਂ ਦੇ ਘਰ ਚਲੇ ਜਾਣ ਤੇ ਉਹ ਉਸੇ ਤਰ੍ਹਾਂ ਸੇਵਾ ਕਰਦੇ ਨੇ।
ਸੇਵੈ ਦੀਗ ਧਰੀ ਉਰ ਪ੍ਰੀਤ।
ਉਹ ਲੰਗਰ ਛਕੇ ਬਿਨਾਂ ਨਹੀਂ ਜਾਣ ਦਿੰਦੇ ਕੋਈ ਸਿੱਖ ਚਲਾ ਜੇ ਘਰ, ਬੜੇ ਪ੍ਰੇਮ ਨਾਲ ਉਹਨੂੰ ਭੋਜਨ ਛਕਾਉਂਦੇ ਹਨ।
ਬੜੇ ਸਮ੍ਰਿਧਵਾਨ ਪੀ ਪਏ।
ਭਾਈ ਸਾਹਿਬ ਕਹਿੰਦੇ ਵੀ ਸਮ੍ਰਿਧਵਾਨ ਵੀ ਨੇ ਜਿਹੜੀਆਂ ਭਾਈ ਵਾਣੀਆਂ ਨੇ ਉਹਨਾਂ ਦੀਆਂ ਘਰ ਵਾਲੀਆਂ ਜਾਂ ਜਿਹੜੇ ਭਾਈ ਕੇ ਨੇ, ਧਨ ਵੀ ਬਹੁਤ ਆ ਉਹਨਾਂ ਕੋਲ, ਪਰ ਇਹ ਨੀ ਵੀ ਨੌਕਰ ਚਾਕਰਾਂ ਨੂੰ ਕਹਿਣ ਵੀ ਤੁਸੀਂ ਸੇਵਾ ਕਰੋ। ਕਹਿੰਦੇ ਸੇਵਾ ਆਪ ਕਰਦੇ ਆਪਣੇ ਹੱਥੀ ਹੁਣ ਤਾਂ ਹੀ ਵੀ।
ਸੇਵਕ ਅਗਰ ਬ੍ਰਿੰਦ ਹੋਏ ਗਏ।
ਭਾਵੇਂ ਕਿ ਉਹਨਾਂ ਦੇ ਘਰ ਅੱਗੇ ਬਹੁਤ ਨੌਕਰ ਚਾਕਰ ਵੀ ਨੇ, ਸੇਵਕ ਵੀ ਨੇ, ਭਾਈ ਸੰਤੋਖ ਸਿੰਘ ਜੀ ਜਦੋਂ ਇਹ ਕਥਾ ਲਿਖ ਰਹੇ ਨੇ ਉਦੋਂ ਦਾ ਮੌਕੇ ਦਾ ਜਿਹੜਾ ਉੱਥੋਂ ਦਾ ਵਰਤਾਰਾ ਉਹ ਦੱਸ ਰਹੇ ਨੇ। ਕਹਿੰਦੇ ਹੁਣ ਤੱਕ ਉਹਨਾਂ ਦੇ ਘਰ ਵਿੱਚ ਇਹੀ ਮਰਿਆਦਾ, ਉਹ ਸੇਵਾ ਟਹਿਲ ਕਰਦੇ ਆਏ ਗਏ ਸਿੱਖਾਂ ਨੂੰ ਭੋਜਨ ਛਕਾਉਂਦੇ ਆ, ਸਮ੍ਰਿਧਵਾਨ ਨੇ, ਨੌਕਰ ਚਾਕਰ ਵੀ ਨੇ ਘਰ ਵਿੱਚ।
ਤਉ ਆਪਈ ਤ੍ਰਿਆ ਜੁਤ ਸਾਰੇ।
ਪਰ ਫਿਰ ਵੀ ਜਿਹੜੀ ਲੰਗਰ ਛਕਾਉਣ ਦੀ ਸੇਵਾ ਉਹ ਖੁਦ ਭਾਈ ਵਾਣੀਆਂ ਤੇ ਜਿਹੜੇ ਭਾਈ ਕੇ ਨੇ ਉਹ ਆਪ ਆਪਣੇ ਹੱਥੀਂ ਕਰਦੇ ਆ, ਕਿਉਂਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਲੰਗਰ ਚਲਾਓ, ਉਹ ਮਰਿਆਦਾ ਪਾਲਦੇ, ਗੁਰੂ ਸਾਹਿਬ ਦਾ ਬਚਨ ਪਾਲਦੇ। ਭਾਵੇਂ ਸਮ੍ਰਿਧਵਾਨ ਵੀ ਨੇ, ਮਾਇਆਧਾਰੀ ਵੀ ਨੇ, ਨੌਕਰ ਚਾਕਰ ਵੀ ਨੇ, ਪਰ ਜਦੋਂ ਲੰਗਰ ਵਰਤਾਉਣਾ ਉਦੋਂ ਖੁਦ ਆਪ ਛਕਾਉਂਦੇ ਆਪਣੇ ਹੱਥੀ। ਹਾਂਜੀ।
ਕਰੇ ਦੀਗ ਕੀ ਟੈਲ ਸੁਧਾਰੇ।
ਦੇਗ ਦੀ ਜਿਹੜੀ ਲੰਗਰ ਦੀ ਸੇਵਾ ਉਹ ਖੁਦ ਆਪਣੇ ਹੱਥੀ ਕਰਦੇ, ਭਾਈ ਵਾਣੀਆਂ ਖੁਦ ਪ੍ਰਸ਼ਾਦੇ ਪਕਾਉਂਦੀਆਂ ਆਪ, ਭਾਈ ਕੇ ਜਿਹੜੇ ਨੇ ਉਹ ਖੁਦ ਆਪ ਲੰਗਰ ਤਿਆਰ ਕਰਦੇ ਨੇ।
ਗਰਭਹੀਨ ਸੰਤਤ ਸਭ ਹੋਈ।
ਜਿੰਨੀ ਉਹਨਾਂ ਦੀ ਸੰਤਾਨ ਹੈ ਅੱਗੋਂ ਬਾਬਾ ਰੂਪ ਚੰਦ ਸਾਹਿਬ ਦੀ, ਉਹਨਾਂ ਨੇ ਕੋਈ ਹੰਕਾਰ ਨਹੀਂ ਕੀਤਾ ਮਨ ਚ ਵੀ ਅਸੀਂ ਧਨਵਾਨ ਆ ਹੁਣ ਨੌਕਰ ਚਾਕਰ ਕਰਨ, ਨਿਮਰਤਾ ਨਾਲ ਬੜੀ ਸੇਵਾ ਟਹਿਲ ਕਮਾਉਂਦੇ ਹਨ।
ਅਸਨ ਅਚਾਵੇਂ ਛੁਦਤ ਜੇ ਕੋਈ।
ਜਿਹੜਾ ਕੋਈ ਘਰ ਚ ਭੁੱਖਾ ਆ ਜਾਂਦਾ ਹੈ ਬੜੇ ਪ੍ਰੇਮ ਨਾਲ ਉਹਨੂੰ ਭੋਜਨ ਛਕਾਉਂਦੇ, ਪ੍ਰਸ਼ਾਦਾ ਛਕਾਉਂਦੇ ਹਨ।
ਪੈਂਦੇ ਖਾਨ ਤਬ ਜੋਰੇ ਹਾਥ।
ਇਹ ਖਾਲਸਾ ਜੀ, ਇਹ ਤਾਂ ਸੀ ਭਾਈ ਰੂਪ ਚੰਦ ਜੀ ਦਾ ਜਿਹੜਾ ਨਗਰ ਵਸਿਆ, ਜਦੋਂ ਸਤਿਗੁਰੂ ਜੀ ਵਾਪਸ ਗਏ ਨਾ ਡਰੋਲੀ ਨੂੰ ਇਹਨਾਂ ਨੂੰ ਬਖਸ਼ਿਸ਼ਾਂ ਕਰਕੇ, ਤੋ ਪੈਂਦੇ ਖਾਂ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਹੇ ਪ੍ਰਭੂ ਕੋਈ ਨਾ ਲੀਨੋ ਸਾਥ।
ਸਤਿਗੁਰੂ ਜੀ ਕੱਲ ਤੁਸੀਂ ਚੰਗੀ ਕੀਤੀ ਵੀ ਸਾਨੂੰ ਕਿਸੇ ਨੂੰ ਨਾਲ ਹੀ ਨਹੀਂ ਲਿਆ, ਮਹਾਰਾਜ ਆਪ ਜੀ ਇਕੱਲੇ ਹੀ ਚੱਲ ਕੇ ਆ ਗਏ।
ਸੁਣ ਸੁਣ ਸੁਧ ਪਾਛੀ ਸਭ ਆਏ।
ਅਸੀਂ ਤਾਂ ਪਿੱਛੋਂ ਖਬਰ ਲੈ ਕੇ ਪਤਾ ਨੀ ਕਿਹਨੂੰ ਕਿਹਨੂੰ ਪੁੱਛ ਪੁਛਾ ਕੇ ਪਿੱਛੇ ਪਹੁੰਚੇ ਹਾਂ।
ਕੀਤਕ ਅੱਜ ਮਿਲੀ ਦਰਸਾਏ।
ਮਹਾਰਾਜ ਕਈ ਤਾਂ ਅੱਜ ਮਿਲੇ ਆ ਤੁਹਾਨੂੰ ਰਸਤੇ ਚ, ਕਈ ਤੁਹਾਨੂੰ ਕੱਲ ਜਾ ਕੇ ਮਿਲੇ ਹਨ।
ਬਿਧੀ ਚੰਦ ਸਭ ਕੇ ਉਹ ਪ੍ਰਸੰਗ।
ਜਦੋਂ ਪੈਂਦੇ ਖਾਂ ਨੇ ਏਦਾਂ ਕਿਹਾ ਤੇ ਭਾਈ ਬਿਧੀ ਚੰਦ ਸਾਹਿਬ ਜੀ ਫਿਰ ਦੱਸਣ ਲੱਗੇ ਵੀ ਕਿਉਂ ਆਏ ਸਤਿਗੁਰੂ ਜੀ ਇਕੱਲੇ।
ਸਿੱਖਣ ਵਤਸਲ ਬਿਰਦ ਉਤੰਗ।
ਭਾਈ ਬਿਧੀ ਚੰਦ ਸਾਹਿਬ ਕਹਿਣ ਲੱਗੇ ਪੈਂਦੇ ਖਾਂ ਗੁਰੂ ਸਾਹਿਬ ਦਾ ਬਿਰਦਾ ਆਪਣੇ ਸਿੱਖਾਂ ਨਾਲ ਪਿਆਰ ਕਰਨਾ, ਆਪਣੇ ਸਿੱਖਾਂ ਨਾਲ ਪ੍ਰੀਤ ਕਰਨੀ, ਇਹ ਗੁਰੂ ਸਾਹਿਬ ਦਾ ਬਿਰਦ ਹੈ।
ਵਿਸ਼ਨ ਰੂਪ ਮੈਂ ਵਰਤੇ ਜੈਸੇ।
ਸਤਿਗੁਰੂ ਪਰਮੇਸ਼ਰ ਰੂਪ ਹੋ ਕੇ ਵਰਤਦੇ ਹਨ।
ਨਹੀਂ ਸੁਭਾਓ ਮਿਟਤ ਸੋ ਕੈਸੇ।
ਇਹ ਜਿਹੜਾ ਸੁਭਾਓ ਹੈ ਸਤਿਗੁਰਾਂ ਦਾ ਆਪਣੇ ਪਿਆਰਿਆਂ ਦੀ ਰੱਖਿਆ ਕਰਨੀ, ਆਪਣੇ ਪਿਆਰਿਆਂ ਨੂੰ ਪਿਆਰ ਕਰਨਾ, ਇਹ ਬਿਰਦ ਮਹਾਰਾਜ ਜੀ ਦਾ ਆਦਿ ਜੁਗਾਦੀ ਹੈ, ਮੁੱਢ ਕਦੀਮੀ ਆ, ਇਹ ਕਦੇ ਨੀ ਮਿਟਣ ਵਾਲਾ।
ਭਗਤਨ ਕੀ ਸਹਾਇਤਾ ਹੇਤ।
ਆਪਣੇ ਆਪ ਭਗਤਾਂ ਦੀ ਸਹਾਇਤਾ ਕਰਨ ਵਾਸਤੇ ਸਤਿਗੁਰੂ ਜੁਗ ਜੁਗ ਸਤਿਗੁਰ ਧਰੇ ਉਤਾਰੀ, ਬਾਰ ਬਾਰ ਸਤਿਗੁਰੂ ਜੀ ਸੰਸਾਰ ਵਿੱਚ ਆਉਂਦੇ ਆਪਣੇ ਭਗਤਾਂ ਦੀ ਰੱਖਿਆ ਕਰਨ ਲਈ।
ਤਿਆਗਤ ਸਭ ਕੋ ਰਮਾ ਸਮੇਤ।
ਕਹਿੰਦੇ ਪਰਮੇਸ਼ਰ ਬੈਕੁੰਠ ਛੱਡ ਕੇ ਆ ਜਾਂਦਾ ਉੱਥੋਂ ਆਪਣੇ ਭਗਤਾਂ ਦੀ ਬੌੜੀ ਕਰਨ ਵਾਸਤੇ।
ਜਬ ਸਹਾਇ ਨਿਜ ਜਨ ਕੀ ਕਰੇ।
ਜਦੋਂ ਆਪਣੇ ਜਨ ਦੀ ਸਹਾਇਤਾ ਕਰਨੀ ਹੋਵੇ, ਸੇਵਕ ਦੀ ਸਹਾਇਤਾ ਕਰਨੀ ਹੋਵੇ, ਤੇ ਪਰਮੇਸ਼ਰ ਬੈਕੁੰਠ ਛੱਡ ਕੇ ਵੀ ਧਰਤੀ ਤੇ ਆ ਜਾਂਦਾ ਹੈ।
ਤੇ ਪਸ਼ਚਾਤ ਸਬਨ ਸੁਧ ਧਰੇ।
ਕਹਿੰਦੇ ਬਾਅਦ ਵਿੱਚ ਬਾਕੀਆਂ ਦੀ ਸਾਰ ਬਾਅਦ ਚ ਲੈਂਦੇ ਆ, ਪਹਿਲੇ ਆਪਣੇ ਭਗਤਾਂ ਦੀ ਲੈਂਦੇ ਆ ਸਾਰ, ਪਹਿਲੇ ਆਪਣੇ ਸੇਵਕਾਂ ਦੀ ਸਾਰ ਲੈਂਦੇ ਹਨ।
ਸਹਿਜ ਸੁਭਾਈ ਇਨੋ ਕੋ ਐਸੇ,
ਇਹ ਸੁਭਾਅ ਸਤਿਗੁਰੂ ਜੀ ਦਾ ਮੁੱਢ ਕਦੀਮੀ ਹੈ, ਸੁਤੇ ਸਿੱਧੀ ਇਹ ਸਤਿਗੁਰਾਂ ਦਾ ਸੁਭਾਅ ਹੈ।
ਜਨ ਕੋ ਰੱਛੇ ਜੈਸੀ ਕੈਸੀ,
ਜਿਵੇਂ ਕਿਵੇਂ ਕਰਕੇ ਆਪਣੇ ਜਨਾਂ ਦੀ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹਨ।
ਸੋਗਤ ਈਹਾ ਕੀਨ ਗੁਸਾਈ,
ਉਹੀ ਗੱਤ ਸਤਿਗੁਰੂ ਜੀ ਨੇ ਅੱਜ ਇੱਥੇ ਕੀਤੀ ਹੈ।
ਤਪਤ ਜੇਠ ਤੂਰਨ ਕਰ ਤਾਈ,
ਕਹਿੰਦੇ ਵੇਖੋ ਜੇਠ ਦੀ ਤਪਦੀ ਗਰਮੀ ਸੀ, ਲੂਆਂ ਚੱਲਦੀਆਂ ਸਨ।
ਸੁਣ ਸਭ ਇਨ ਗੁਰ ਚਰਿਤ ਉਧਾਰਾ,
ਮਹਾਰਾਜ ਜੀ ਇੰਨੀ ਲੂ ਚ ਚੱਲ ਕੇ ਆਏ ਆਪਣੇ ਸੇਵਕਾਂ ਨੂੰ ਰੱਖਣ ਵਾਸਤੇ। ਇਹ ਬਿਰਧ ਮਹਾਰਾਜ ਜੀ ਦਾ ਮੁੱਢ ਕਦੀਮੀ ਆ। ਏਦਾਂ ਬਾਬਾ ਬਿਧੀ ਚੰਦ ਸਾਹਿਬ ਨੇ ਪੈਂਦੇ ਖਾਂ ਤੇ ਬਾਕੀ ਸਾਰੇ ਸਿੱਖਾਂ ਨੂੰ ਇਹ ਗੱਲ ਦੱਸੀ, ਕਿਉਂਕਿ ਅੱਧੇ ਸਿੱਖ ਰਸਤੇ ਚ ਮਿਲੇ, ਪੈਂਦੇ ਖਾਂ ਵੀ ਰਸਤੇ ਚ ਮਿਲਿਆ ਸੀ, ਉਹਨਾਂ ਨੂੰ ਦੱਸਣਾ ਪੈਣਾ ਸੀ ਵੀ ਕਿਉਂ ਹੋਇਆ, ਇੱਦਾਂ ਦੀ ਖੇਡ ਕਿਉਂ ਵਰਤੀ। ਉਹ ਫਿਰ ਸਾਰਾ ਪ੍ਰਸੰਗ ਬਾਬਾ ਬਿਧੀ ਚੰਦ ਸਾਹਿਬ ਨੇ ਦੱਸਿਆ।
ਸ਼ਰਧਾ ਪਾਓ ਅਧਿਕੇ ਉਰ ਤਾਰਾ,
ਇਹ ਸੁਣ ਕੇ ਸਭ ਦੇ ਮਨ ਚ ਗੁਰੂ ਸਾਹਿਬ ਪ੍ਰਤੀ ਹੋਰ ਸ਼ਰਧਾ, ਹੋਰ ਜ਼ਿਆਦਾ ਪ੍ਰੇਮ ਜਾਗ ਪਿਆ।
ਕਰਤ ਬਤਕ ਇਮ ਖਿਲਤ ਅਖੀਰ,
ਇੱਦਾਂ ਗੱਲਾਂ ਬਾਤਾਂ ਕਰਦਿਆਂ ਸ਼ਿਕਾਰ ਖੇਡਦਿਆਂ ਖੇਡਦਿਆਂ,
ਸਨੇ ਸਨੇ ਚੱਲ ਪੰਥ ਬਢੀਰ,
ਸਹਿਜੇ ਸਹਿਜੇ ਮਹਾਰਾਜ ਲੰਮਾ ਪੈਂਡਾ ਤੈਅ ਕਰਦੇ ਆ ਰਹੇ ਨੇ।
ਇੱਕ ਜਾਮਨੀ ਮਗ ਮੈਂ ਰਹੇ,
ਇੱਕ ਰਾਤ ਸਤਿਗੁਰੂ ਜੀ ਰਸਤੇ ਵਿੱਚ ਹੀ ਠਹਿਰੇ ਹਨ।
ਵਿਚਰਤ ਜੰਗਲ ਮੈਂ ਮੁੱਦ ਲਹੇ,
ਜੰਗਲ ਦਾ ਇਲਾਕਾ ਹੈ, ਸ਼ਿਕਾਰ ਖੇਡਦੇ ਨੇ, ਬੜੀ ਖੁਸ਼ੀ ਨਾਲ ਸਤਿਗੁਰੂ ਜੀ ਵਿਚਰ ਰਹੇ ਨੇ।
ਬੋਰ ਡਰੋਲੀ ਪਹੁੰਚੇ ਜਾਏ,
ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਡਰੋਲੀ ਨਗਰ ਪਹੁੰਚੇ ਹਨ।
ਸਾਈ ਦਾਸ ਮਿਲਿਓ ਹਰ ਖਾਏ,
ਭਾਈ ਸਾਈ ਦਾਸ ਜੀ ਬੜੀ ਖੁਸ਼ੀ ਨਾਲ ਮਹਾਰਾਜ ਜੀ ਨੂੰ ਮਿਲੇ।
ਬਿਥਰਿਓ ਸਭ ਇਨ ਬਿਖੇ ਪ੍ਰਸੰਗ,
ਹੁਣ ਡਰੋਲੀ ਵਿਚ ਵੀ ਇਹ ਗੱਲ ਪਸਰੀ ਕੇ ਸਤਿਗੁਰੂ ਜੀ ਕਿਉਂ ਗਏ ਸਨ।
ਇੱਕ ਕਹੇ ਦੂਸਰ ਕੇ ਸੰਗ,
ਇੱਕ ਦੂਜੇ ਨੂੰ ਦੱਸਦਾ, ਦੂਜਾ ਤੀਜੇ ਨੂੰ ਦੱਸਦਾ, ਏਦਾਂ ਗੁਰੂ ਸਾਹਿਬ ਦੀ ਮਹਿਮਾ ਪ੍ਰਗਟ ਹੋ ਰਹੀ ਹੈ।
ਛਿਨ ਮੈਂ ਤੀਸ ਕੋਸ ਗੁਰ ਤਾਏ,
ਇੱਕ ਛਿਨ ਚ ਤੀਹ ਕੋਹ ਦਾ ਪੈਂਡਾ ਤੈਅ ਕਰਕੇ ਚਲੇ ਗਏ। ਵਾਪਸੀ ਆਉਂਦਿਆਂ ਦੋ ਦਿਨ ਲੱਗ ਗਏ, ਜਾਂਦਿਆਂ ਮਹਾਰਾਜ ਜੀ ਇੱਕ ਦਿਨ ਚ ਇੱਕ ਛਿਨ ਚ ਪਹੁੰਚ ਗਏ ਉੱਥੇ।
ਮਰੇ ਤ੍ਰਿਖਾ ਤੁਰ ਸਿੱਖ ਬਚਾਏ,
ਜੇ ਨਾ ਜਾਂਦੇ ਤੇ ਦੋਵੇਂ ਸਿੱਖ ਪਿਆਸ ਨਾਲ ਬਿਬਲ ਹੋ ਕੇ ਮਰ ਜਾਂਦੇ।
ਤੀਸ ਕੋਸ ਪਰ ਤਿੰਨ ਸੁਧ ਜਾਨੀ,
ਤੀਹ ਕੋ ਤੇ ਦੋ ਸਿੱਖਾਂ ਦੀ ਖਬਰ ਮਹਾਰਾਜ ਜੀ ਨੇ ਇੱਥੇ ਬੈਠਿਆਂ ਜਾਣ ਲਈ।
ਪੀਅਤ ਨ ਗੁਰੂ ਉਚਿਤ ਲਖ ਪਾਣੀ,
ਉਹਨਾਂ ਪ੍ਰਣ ਕਰ ਲਿਆ ਸੀ ਕਿ ਪਾਣੀ ਗੁਰੂ ਸਾਹਿਬ ਛਕਣਗੇ ਫਿਰ ਅਸੀਂ ਛਕਾਂਗੇ।
ਪਰਖ ਪ੍ਰੇਮ ਕੋ ਬੋ ਉਤਲਾਏ,
ਉਹਨਾਂ ਦਾ ਪ੍ਰੇਮ ਪਰਖ ਕੇ ਸਤਿਗੁਰੂ ਜੀ ਉਤਲਾ ਕੇ ਕਾਹਲੀ ਨਾਲ ਗਏ ਨੇ।
ਪਿਖੋ ਜਾਏ ਜਲ ਬਨੇ ਤਿਸਾਏ,
ਕਹਿੰਦੇ ਵੇਖੋ ਜਲ ਵੀ ਏਦਾਂ ਗਏ ਮੰਗਣ ਜਿਵੇਂ ਇਹਨਾਂ ਨੂੰ ਪਿਆਸ ਲੱਗੀ ਹੋਵੇ ਤੇ ਕਹਿੰਦੇ ਸਾਨੂੰ ਜਲ ਛਕਾਓ। ਏਦਾਂ ਪਿਆਸੇ ਬਣ ਕੇ ਜਾ ਕੇ ਉਹਨਾਂ ਕੋਲੋਂ ਜਲ ਦੀ ਮੰਗ ਕੀਤੀ ਇੰਨੇ ਦੀਨ ਦਿਆਲ ਨੇ।
ਦੋਹਰਾ ਬਸਤ ਡਰੋਲੀ ਸਤਿਗੁਰੂ ਕੀਤਕ ਦਿਵਸ ਬਿਤਾਏ,
ਖਾਲਸਾ ਜੀ ਡਰੋਲੀ ਪਿੰਡ ਚ ਵਸਦਿਆਂ ਸਤਿਗੁਰਾਂ ਨੇ ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਕੀਤੇ।
ਸਿੱਖ ਸੰਗਤ ਆਵਤ ਅਨਿਕ ਦਰਸਤ ਅਨਿਕ ਸਿਧਾਏ,
ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਇੱਥੇ ਔਰ ਦਰਸ਼ਨ ਕਰਕੇ ਵਿਦਾ ਹੋ ਜਾਂਦੀਆਂ ਹਨ।
ਚੌਪਈ ਸ਼੍ਰੀ ਗੁਰਦਿੱਤੇ ਨਗਰ ਵਸਾਇਓ,
ਬਾਬਾ ਗੁਰਦਿੱਤਾ ਸਾਹਿਬ ਜਿਨ੍ਹਾਂ ਨੇ ਕੀਰਤਪੁਰ ਸਾਹਿਬ ਨਗਰ ਵਸਾਇਆ ਹੈ।
ਬਨ ਕੇ ਆਦ ਨਰ ਬ੍ਰਿੰਦ ਟਿਕਾਇਓ,
ਬੜੇ ਬਾਣੀਏ ਵਪਾਰੀ ਦੁਕਾਨਦਾਰ ਸਾਰੇ ਬਰਾਦਰੀਆਂ ਦੇ ਲੋਕ ਉਹ ਬਾਬਾ ਜੀ ਨੇ ਕੀਰਤਪੁਰ ਸਾਹਿਬ ਨਗਰ ਵਿੱਚ ਵਸਾਏ ਹਨ।
ਸਭ ਬਿਦ ਕੀ ਸੁਧ ਪੁਰ ਜਨ ਕੇਰੀ,
ਸਾਰੇ ਨਗਰ ਨਿਵਾਸੀਆਂ ਦੀ ਖਬਰ ਸਾਰ ਬਾਬਾ ਗੁਰਦਿੱਤਾ ਸਾਹਿਬ ਜੀ ਲੈਂਦੇ ਨੇ।
ਲੀ ਕਰ ਖਾਤਰ ਕੀਨ ਕਨੇਰੀ,
ਸਭ ਨੂੰ ਜੋ ਜੋ ਚਾਹੀਦਾ ਨਗਰ ਵਿੱਚ ਰਹਿਣ ਲਈ, ਜੋ ਕਿਸੇ ਨੂੰ ਕੋਈ ਮਦਦ ਦੀ ਲੋੜ ਹੁੰਦੀ ਬਾਬਾ ਗੁਰਦਿੱਤਾ ਸਾਹਿਬ ਜੀ ਉਹਨਾਂ ਦੀ ਸਹਾਇਤਾ ਕਰਦੇ ਹਨ।
ਬੌਰ ਪਿਤਾ ਕੋ ਦਰਸ਼ਨ ਚਾਹ,
ਜਦੋਂ ਨਗਰ ਵਸ ਗਿਆ ਵਾਹਵਾ ਮਹੀਨੇ ਬੀਤ ਗਏ ਤੇ ਬਾਬਾ ਜੀ ਦੇ ਮਨ ਚ ਇੱਛਾ ਹੋਈ ਵੀ ਕਿੰਨਾ ਚਿਰ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪਿਤਾ ਗੁਰਦੇਵ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ।
ਚਲ ਬੇਕਾਰਨ ਕੀਨ ਉਮਾ,
ਕੀਰਤਪੁਰ ਸਾਹਿਬ ਤੋਂ ਚੱਲਣ ਦੀ ਤਿਆਰੀ ਕੀਤੀ ਬਾਬਾ ਗੁਰਦਿੱਤਾ ਸਾਹਿਬ ਜੀ ਨੇ।
ਅਸਵਾਰੀ ਕਰਵਾਏ ਤਿਆਰੀ,
ਆਪਣਾ ਹੁਕਮ ਕਰਤਾ ਵੀ ਭਾਈ ਡਰੋਲੀ ਨਗਰ ਜਾਣਾ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਨੂੰ, ਤਿਆਰੀ ਕਰ ਲੋ। ਸਾਰੇ ਵਾਹਨ ਤਿਆਰ ਕਰ ਲਏ।
ਸਿਆਂਦਨ ਆਏ ਮੋਲ ਕੋ ਪਾਰੀ,
ਕਹਿੰਦੇ ਬੜੇ ਬੜੇ ਸੋਹਣੇ ਕੀਮਤੀ ਜਿਹੜੇ ਰੱਥ ਸੀ, ਗੜਬੈਲਾਂ ਸੀ, ਪਾਲਕੀਆਂ ਸਾਨੂੰ ਆ ਗਈਆਂ।
ਨੱਤੀ ਜੁਗ ਪੁੱਤਰਨ ਕੋ ਲੀਨੇ,
ਮਾਤਾ ਨੱਤੀ ਜੀ ਨੇ ਆਪਣੇ ਦੋਵੇਂ ਸਾਹਿਬਜ਼ਾਦੇ ਨਾਲ ਲਏ ਨੇ, ਬਾਬਾ ਧੀਰਮੱਲ ਜੀ ਤੇ ਧੰਨ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ, ਦੋਨਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਰੱਥ ਤੇ ਚੜੇ ਹਨ।
ਆਨੰਦ ਸਹਿਤ ਅਰੂਡਨ ਕੀਨੇ,
ਰੱਥ ਤੇ ਸਵਾਰ ਹੋ ਕੇ ਬੜੇ ਆਨੰਦ ਨਾਲ ਚੱਲ ਪਏ।
ਧੀਰ ਮੱਲ ਕੁਛ ਭਇਓ ਬਡੇਰਾ,
ਬਾਬਾ ਧੀਰ ਮੱਲ ਜੀ ਉਡਾਰੂ ਹੋ ਗਏ ਸੀ, ਪੰਜ ਚਾਰ ਬਰਸ ਦੀ ਉਮਰ ਸੀ, ਉਹ ਤੁਰਦੇ ਫਿਰਦੇ ਸਨ।
ਸ਼੍ਰੀ ਹਰ ਰਾਏ ਅੰਕ ਤਿਸ ਬੇਰਾ,
ਗੁਰੂ ਹਰ ਰਾਏ ਸਾਹਿਬ ਜੀ ਹਾਲੇ ਛੋਟੇ ਹੀ ਸਨ, ਉਹਨਾਂ ਨੂੰ ਗੋਦੀ ਚ ਚੁੱਕਿਆ ਹੋਇਆ ਮਾਤਾ ਨੱਤੀ ਜੀ ਨੇ।
ਬੈਲਨ ਮੈਂ ਦਾਸੀ ਚੜਵਾਈ,
ਸਤਵੇਂ ਪਾਤਸ਼ਾਹ ਜੀ ਆਪਣੀ ਮਾਤਾ ਦੀ ਗੋਦੀ ਚੜੇ ਹੋਏ, ਹੱਥ ਕਦੇ ਮੁੱਖ ਵਿਚ ਪਾਉਂਦੇ ਹੈ, ਕਦੇ ਮਾਤਾ ਦੇ ਮੁੱਖ ਦੇ ਉੱਤੇ ਹੱਥ ਲਾਉਂਦੇ ਹੈ। ਬੜੀ ਦਇਆ ਕਰਦੇ ਮਹਾਰਾਜ ਗੁਰੂ ਹਰ ਰਾਏ ਸਾਹਿਬ ਦੇ ਨੇਤਰ ਕਮਲ ਬੜੇ ਸੁੰਦਰ ਬਾਲ ਰੂਪ ਚ ਦਰਸ਼ਨ ਦੇ ਰਹੇ ਨੇ। ਚਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਟਕਦੇ ਨਜ਼ਰ ਆਉਂਦੇ ਨੇ। ਬਾਕੀ ਜਿੰਨੀਆਂ ਦਾਸੀਆਂ ਦਾਸ ਨੇ ਉਹ ਨਾਲ ਜਿਹੜੇ ਗੜਬੈਲਾਂ ਨੇ ਗੱਡੇ ਨੇ ਉਹਨਾਂ ਤੇ ਸਵਾਰ ਹੋ ਕੇ ਚੱਲ ਪਏ।
ਗਮਨੇ ਦਾਸ ਸਾਥ ਸਮੁਦਾਈ,
ਬਹੁਤ ਸਾਰੇ ਦਾਸ ਜਿਹੜੇ ਨੇ ਉਹ ਵੀ ਚੱਲੇ ਹਨ।
ਸ਼੍ਰੀ ਗੁਰਦਿੱਤਾ ਚੜੀ ਤੁਰੰਗ,
ਬਾਬਾ ਗੁਰਦਿੱਤਾ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਹਨ।
ਚੰਚਲ ਪਾਂਦਤ ਮਨੋ ਕੁਰੰਗ,
ਬਾਬਾ ਜੀ 23-24-22 ਸਾਲ ਦੀ ਉਮਰ ਹੋਵੇਗੀ ਬਾਬਾ ਗੁਰਦਿੱਤਾ ਸਾਹਿਬ ਜੀ, ਚੜ੍ਹਦੀ ਜਵਾਨੀ ਚ ਪਹਿਰਾ ਹੈ, ਸਰੀਰ ਬੜਾ ਬਲਵਾਨ ਹੈ ਤੇ ਬੜਾ ਚੰਚਲ ਬਲੀ ਘੋੜਾ, ਜਿਵੇਂ ਹਿਰਨ ਨੱਚਦਾ ਏਦਾਂ ਨੱਚਦਾ ਜਾਂਦਾ।
ਇਮ ਕੁਟਾਂਬਲੀ ਕਰ ਨਿਜ ਸਾਥ,
ਆਪਣਾ ਸਾਰਾ ਪਰਿਵਾਰ ਦਾਸੀਆਂ ਦਾਸ ਨਾਲ ਲੈ ਕੇ।
ਗਮਨੇ ਦਰਸ਼ਨ ਹਿਤ ਪਿਤ ਨਾਥ,
ਆਪਣੇ ਪਿਤਾ ਨਾਥ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਤੋਂ ਚਾਲਾ ਮਾਰਿਆ।
ਨਗਰ ਵਿਖੇ ਇੱਕ ਤਿਆਗੀ ਉਦਾਸ,
ਆਪਣਾ ਇੱਕ ਜਿੰਮੇਵਾਰ ਸੇਵਾਦਾਰ ਉਹ ਕੀਰਤਪੁਰ ਸਾਹਿਬ ਛੱਡਤਾ ਵੀ ਤੂੰ ਇੱਥੇ ਸਾਰੀ ਜਿੰਮੇਵਾਰੀ ਸਾਂਭਣੀ ਹੈ, ਕਿਸੇ ਨੂੰ ਦੁੱਖ ਤਕਲੀਫ ਹੋਵੇ ਤੂੰ ਉਹਦੀ ਮਦਦ ਕਰਨੀ ਹੈ। ਇੱਕ ਬੰਦਾ ਜੁੰਮੇਵਾਰ ਨਗਰ ਵਿੱਚ ਛੱਡਤਾ ਕੀਰਤਪੁਰ ਸਾਹਿਬ।
ਸੁਮਤਵੰਤ ਰੱਛਕ ਚੌਪਾਸ,
ਕੁਝ ਕੁ ਸਿਪਾਹੀ ਵੀ ਛੱਡਤੇ ਜਿਹੜੇ ਸੁਮਤਵੰਤ ਸਿਆਣੇ ਸੀ ਨਗਰ ਦੀ ਰਾਖੀ ਲਈ।
ਪੁਰਜਨ ਮਿਲੇ ਧੀਰ ਕੋ ਦੀਨ,
ਨਗਰ ਨਿਵਾਸੀ ਆ ਕੇ ਬਾਬਾ ਗੁਰਦਿੱਤਾ ਜੀ ਨੂੰ ਮਿਲੇ, ਬਾਬਾ ਜੀ ਤੁਸੀਂ ਚੱਲੇ ਜੇ ਸਾਨੂੰ ਛੱਡ ਕੇ, ਉਹਨਾਂ ਨੂੰ ਹੌਸਲਾ ਦਿੱਤਾ। ਕਹਿੰਦੇ ਭਾਈ ਕੋਈ ਨੀ, ਹੌਸਲਾ ਰੱਖੋ, ਕੁਝ ਸਮੇਂ ਬਾਅਦ ਅਸੀਂ ਮੁੜ ਕੇ ਫੇਰ ਆਵਾਂਗੇ।
ਪੁਨ ਮਗ ਵਿਖੇ ਪਿਆਨੋ ਕੀਨ,
ਬਾਬਾ ਜੀ ਨੇ ਕੀਰਤਪੁਰ ਸਾਹਿਬ ਤੋਂ ਇਸ ਤਰ੍ਹਾਂ ਚਾਲਾ ਮਾਰ ਦਿੱਤਾ।
ਸ਼੍ਰੀ ਅੰਮ੍ਰਿਤਸਰ ਨੇ ਗਮਨਯੋ,
ਬਾਬਾ ਜੀ ਅੰਮ੍ਰਿਤਸਰ ਸਾਹਿਬ ਨਹੀਂ ਗਏ, ਕਿਉਂਕਿ ਜਾਣਦੇ ਸੀ ਵੀ ਗੁਰੂ ਸਾਹਿਬ ਜੀ ਡਰੋਲੀ ਨਗਰ ਨੇ, ਇਸ ਕਰਕੇ ਉਸੇ ਪਾਸੇ ਹੀ ਚਾਲਾ ਮਾਰਿਆ।
ਸੂਦੇ ਪੰਥ ਆਵਤੇ ਪਏ,
ਕੀਰਤਪੁਰ ਸਾਹਿਬ ਤੋਂ ਸਿੱਧੇ ਰਸਤੇ, ਕਿਉਂਕਿ ਜੇ ਵਾਇਆ ਅੰਮ੍ਰਿਤਸਰ ਸਾਹਿਬ ਜਾਂਦੇ ਤੇ ਬੜਾ ਲੰਮਾ ਪੈਂਡਾ ਪੈਣਾ ਸੀ, ਤੋ ਕੀਰਤਪੁਰ ਸਾਹਿਬ ਤੋਂ ਵਾਇਆ ਇਹੀ ਰਸਤਾ ਹੋਵੇਗਾ। ਉਦੋਂ ਲੁਧਿਆਣਾ ਆਦਿਕ ਹੁੰਦੇ ਹੋਏ ਇਹਨਾਂ ਨਗਰਾਂ ਦੇ ਵਿੱਚੋਂ ਲੰਘਦੇ ਹੋਏ ਮੋਗੇ ਵਾਲੇ ਪਾਸੇ ਨੂੰ ਦੁਰਾਏ ਆਦਿਕ ਨਗਰਾਂ ਤੋਂ ਲੰਘ ਕੇ ਗਏ।
ਦਿਨ ਕੀਤਕ ਮਗ ਵਿਖੇ ਬਿਤਾਏ,
ਕੁਝ ਦਿਨ ਰਸਤੇ ਚ ਬਾਬਾ ਜੀ ਨੂੰ ਬਤੀਤ, ਕਿਉਂਕਿ ਲੰਮਾ ਪੈਂਡਾ ਸੀ, 2-4 ਦਿਨਾਂ ਦੀ ਗੱਲ ਤਾਂ ਨਹੀਂ ਸੀ, ਕਈ ਦਿਨ ਰਸਤੇ ਚ ਲੱਗੇ ਚਲਦਿਆਂ ਚਲਦਿਆਂ, ਕਿਉਂਕਿ ਪਰਿਵਾਰ ਸੀ ਨਾਲ, ਤੋ ਸਹਿਜੇ ਸਹਿਜੇ ਚਲਦੇ ਆਏ।
ਬੌਰ ਡਰੋਲੀ ਕੋ ਚਲੇ ਆਏ,
ਡਰੋਲੀ ਨਗਰ ਬਾਬਾ ਗੁਰਦਿੱਤਾ ਜੀ ਪਹੁੰਚੇ ਹਨ।
ਪਿਤ ਕੋ ਪਾਇਨ ਬੰਧਨ ਕੀਨ,
ਆ ਕੇ ਆਪਣੇ ਪਿਤਾ ਗੁਰਦੇਵ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਪੂਜੀ ਕੁਸ਼ਲ ਬਤਾਏ ਸੁਦੀਨ,
ਮਹਾਰਾਜ ਜੀ ਨੇ ਰਾਜੀ ਖੁਸ਼ੀ ਪੁੱਛਿਆ, ਬਾਬਾ ਜੀ ਨੇ ਅੱਗੋਂ ਰਾਜੀ ਖੁਸ਼ੀ ਦਾ ਸੁਨੇਹਾ ਦੱਸਿਆ।
ਬੁੱਢਣ ਸ਼ਾਹ ਮਿਲਣ ਜਿਮ ਹੋਵਾ,
ਦੱਸਿਆ ਵੀ ਕਿਵੇਂ ਪੀਰ ਬੁੱਢਣ ਸ਼ਾਹ ਜੀ ਨਾਲ ਮੇਲ ਹੋਇਆ ਬਾਬਾ ਜੀ ਦਾ, ਕਿਉਂਕਿ ਉਸ ਤੋਂ ਬਾਅਦ ਹੁਣ ਪਹਿਲੀ ਵਾਰੀ ਮਿਲੇ ਨੇ ਕੀਰਤਪੁਰ ਸਾਹਿਬ ਨਗਰ ਵਸਾਉਣ ਤੋਂ ਬਾਅਦ। ਤੂੰ ਦੱਸਿਆ ਵੀ ਏਦਾਂ ਪੀਰ ਬੁੱਢਣ ਸ਼ਾਹ ਨਾਲ ਮੇਲਾ ਹੋਇਆ।
ਨਗਰ ਬਸਾਵਨ ਕੋ ਜਿਮ ਹੋਵਾ,
ਜਿਵੇਂ ਨਗਰ ਵਸਾਇਆ ਉਹਦੀ ਰੂਪ ਰੇਖਾ ਸਾਰੀ ਗੁਰੂ ਸਾਹਿਬ ਨੂੰ ਦੱਸੀ।
ਸਭ ਸਤਿਗੁਰ ਕੋ ਨਿਕਟ ਬਖਾਨੀ,
ਕੱਲੀ ਕੱਲੀ ਗੱਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਦੱਸਦੇ ਨੇ।
ਸੈਲ ਸਮੀਪੀ ਸ਼ੁਭ ਸਥਾਨੀ,
ਮਹਾਰਾਜ ਬੜਾ ਸੋਹਣਾ ਨਗਰ ਵਸਿਆ ਤੁਹਾਡੀ ਕਿਰਪਾ ਨਾਲ, ਲਾਗੇ ਪਹਾੜ ਨੇ ਆਲੇ ਦੁਆਲੇ ਥੱਲੇ ਮੈਦਾਨੀ ਇਲਾਕੇ ਵਿਚ ਬੜੀ ਸੁੰਦਰ ਨਗਰੀ ਕੀਰਤਪੁਰ ਸਾਹਿਬ ਵਸੀ ਹੈ।
ਚਰਨ ਆਪ ਚਲ ਪਾਵੋ ਜਬੇ,
ਪਰ ਮਹਾਰਾਜ ਉਹ ਸੋਹਣੀ ਉਦੋਂ ਹੋਵੇਗੀ ਜਦੋਂ ਤੁਸੀਂ ਚਰਨ ਪਾਓਗੇ ਚੱਲ ਕੇ। ਬਾਬਾ ਗੁਰਦਿੱਤਾ ਜੀ ਕਹਿੰਦੇ ਮਹਾਰਾਜ ਉਹ ਨਗਰੀ ਸੋਹਣੀ ਤਾਂ ਹੋਵੇਗੀ ਜਦੋਂ ਤੁਸੀਂ ਚਰਨ ਪਾਓਗੇ।
ਸ਼ੋਭੇ ਪਾਵਨ ਵੈ ਕਰ ਤਬੇ,
ਮਹਾਰਾਜ ਤੁਹਾਡੇ ਚਰਨ ਪੈਣ ਨਾਲ ਉਹ ਸ਼ੋਭਨੀਕ ਹੋਵੇਗੀ। ਆਪ ਜੀ ਦੇ ਚਰਨ ਪੈ ਕੇ ਨਗਰੀ ਨੂੰ ਭਾਗ ਲੱਗਣਗੇ, ਭਾਗਸ਼ਾਲੀ ਹੋਵੇਗੀ। ਅੱਜ ਕੱਲ ਤਾਂ ਖਾਲਸਾ ਜੀ ਹਰ ਇੱਕ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਦੇ। ਕੋਈ ਸਿੱਖ ਚਲਾਣੇ ਕਰ ਜੇ ਉਹਦਾ ਅੰਗੀਠਾ ਕੀਰਤਪੁਰ ਸਾਹਿਬ ਲੈ ਜਾਣ, ਕਹਿੰਦੇ ਜੀ ਵੇਖੋ ਇਹ ਵੀ ਮਨ ਮਤ ਹੈ। ਖਾਲਸਾ ਜੀ ਇਹ ਮਨ ਮਤ ਨਹੀਂ, ਭਾਵਨਾ ਹੈ ਗੁਰਸਿੱਖਾਂ ਦੀ ਕਿ ਜਿੱਥੇ ਮਹਾਰਾਜ ਛੇਵੇਂ ਤੇ ਸੱਤਵੇਂ ਪਾਤਸ਼ਾਹ ਜੀ ਦਾ ਅੰਗੀਠਾ ਚਿਣਿਆ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਦਾ ਸੰਸਕਾਰ ਇੱਥੇ ਹੋਇਆ ਸਰੀਰ ਦਾ, ਸੱਤਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਵੀ ਅੰਗੀਠਾ ਇੱਥੇ ਹੈ, ਤੇ ਬੜੇ ਬੜੇ ਨਾਮ ਰਸੀਏ ਗੁਰਸਿੱਖੇ ਭਾਵਨਾ ਰੱਖਿਆ ਕਰਦੇ ਕਿ ਸਾਡੇ ਸੰਸਕਾਰ ਵੀ ਉੱਥੇ ਹੋਣ। ਤੋ ਇਸ ਕਰਕੇ ਭਾਵਨਾ ਨਾਲ ਗੁਰਸਿੱਖ ਉੱਥੇ ਅੰਗੀਠਾ ਲੈ ਕੇ ਜਾਂਦੇ। ਕੋਈ ਇਹ ਮਨਮਤ ਨਹੀਂ ਹੈ ਵੀ ਜਿੱਥੇ ਸਾਡੇ ਸਤਿਗੁਰਾਂ ਦਾ ਅੰਗੀਠਾ ਉੱਥੇ ਗੁਰੂ ਚਰਨਾਂ 'ਚ ਹੀ ਸਾਡਾ ਅੰਗੀਠਾ ਸਮਾਪਤ, ਕਿਉਂਕਿ ਅੰਗੀਠਾ ਹੀ ਅਖੀਰਲੀ ਹਸਤੀ ਹੈ ਨਾ ਸਰੀਰ ਦੀ, ਉਹ ਸਰੀਰ ਦੀ ਅਖੀਰਲੀ ਹਸਤੀ ਗੁਰੂ ਚਰਨਾਂ 'ਚ ਹੀ ਮਿਲੇ, ਇਹ ਭਾਵਨਾ ਹੁੰਦੀ ਹੈ। ਨਾਲੇ ਗੁਰੂ ਸਾਹਿਬ ਜੀ ਦੇ ਅਸਥਾਨ ਦੀ ਯਾਤਰਾ ਹੋ ਜਾਂਦੀ, ਇਹ ਵੀ ਇਹਨਾਂ ਨੂੰ ਦੁਖਦੀ ਆ ਕਈਆਂ ਨੂੰ, ਕਿਉਂ ਜਾਂਦੇ ਆ ਉੱਥੇ, ਕਿਉਂ ਉੱਥੇ ਇੱਦਾਂ ਕੰਮ ਕਰਦੇ ਆ ਜੀ। ਗੁਰੂ ਖਾਲਸਾ ਜੀ ਹਰ ਗੱਲ ਦੇ ਉੱਤੇ, ਹਰ ਇੱਕ ਗੱਲ ਨੂੰ ਕਿੰਤੂ ਪਰੰਤੂ ਨਾਲ ਹੀ ਨਹੀਂ ਖੰਡਿਆ ਜਾਂਦਾ, ਕੋਈ ਸ਼ਰਧਾ ਭਾਵਨਾ ਦੇ ਨਾਲ ਵੀ ਬਹੁਤ ਸਾਰੇ ਕਰਮ। ਗੁਰੂ ਘਰ ਹੈ ਹੀ ਸ਼ਰਧਾ ਦਾ ਭਾਵ, ਜੇ ਸ਼ਰਧਾ ਨਹੀਂ ਤੇ ਕਾਹਦੀ ਸਿੱਖੀ ਭਾਵਨਾ। ਤੋ ਇਹ ਕੀਰਤਪੁਰ ਸਾਹਿਬ ਬੜਾ ਪਵਿੱਤਰ ਨਗਰ, ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਅੰਤਮ ਸਮਾਂ ਇੱਥੇ ਬਤੀਤ ਕੀਤਾ, ਸੱਤਵੇਂ ਪਾਤਸ਼ਾਹ ਨੇ ਸਾਰਾ ਜੀਵਨ ਇੱਥੇ ਬਤੀਤ ਕੀਤਾ। ਇਹਦੇ ਤੋਂ ਵੱਡੀ ਭਾਗਸ਼ਾਲੀ ਜਗ੍ਹਾ ਫਿਰ ਹੋਰ ਕਿਹੜੀ ਹੋਣੀ ਸਾਡੇ ਲਈ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹੈ। ਤੋ ਪਾਤਸ਼ਾਹ ਨੂੰ ਕਹਿ ਰਹੇ ਬਾਬਾ ਗੁਰਦਿੱਤਾ ਸਾਹਿਬ ਜੀ, ਮਹਾਰਾਜ ਜੀ ਤੁਸੀਂ ਚਰਨ ਪਾਓ ਉੱਥੇ ਚੱਲ ਕੇ, ਜਦੋਂ ਤੁਸੀਂ ਚਰਨ ਪਾਓਗੇ ਫਿਰ ਉਹ ਹੋਰ ਸੋਹਣੀ ਹੋ ਜਾਏਗੀ ਨਗਰੀ।
ਸੁਨਤ ਪੁੱਤਰ ਤੇ ਸਾਦ ਬਖਾਨਾ,
ਮਹਾਰਾਜ ਜੀ ਨੇ ਸੁਣ ਕੇ ਆਖਿਆ ਸਬਾਸ਼ ਬੇਟਾ ਤੁਸੀਂ ਭਲਾ ਕੀਤਾ,
ਕਰਿਓ ਕਰਮ ਸਗੁਰੋ ਸਨਮਾਨਾ,
ਬੜਾ ਸੋਹਣਾ ਕੰਮ ਕੀਤਾ ਤੁਸੀਂ, ਮਹਾਰਾਜ ਜੀ ਨੇ ਸਨਮਾਨ ਕੀਤਾ ਇਸ ਗੱਲ ਦਾ।
ਸ਼੍ਰੀ ਹਰ ਰਾਏ ਅੰਕ ਮੈਂ ਲਏ,
ਬਾਬੇ ਧੀਰ ਮੱਲ ਨੇ ਮੱਥਾ ਟੇਕਿਆ ਦਾਦਾ ਜੀ ਨੂੰ, ਤੇ ਗੁਰੂ ਹਰ ਰਾਏ ਸਾਹਿਬ ਸਾਲ ਭਰ ਦੇ ਹੋਣਗੇ ਹਾਲੇ ਗੋਦੀ ਚ, ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਗੋਦੀ ਚ ਬਿਠਾ ਲਿਆ ਸੱਤਵੇਂ ਪਾਤਸ਼ਾਹ ਨੂੰ। ਛੇਵੇਂ ਪਾਤਸ਼ਾਹ ਬੈਠੇ ਗੋਦ ਚ, ਸੱਤਵੇਂ ਪਾਤਸ਼ਾਹ ਬੈਠੇ ਹਨ।
ਨੱਤੀ ਚਰਨ ਬੰਦਨਾ ਕੀਏ,
ਮਾਤਾ ਨੱਤੀ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਸਪਰਸ਼ ਕੀਤਾ, ਮੱਥਾ ਟੇਕਿਆ।
ਜੁਗ ਪੁੱਤਰ ਨ ਪਾਇਨ ਪਰ ਪਾਏ,
ਆਪਣੇ ਦੋਹਾਂ ਪੁੱਤਰਾਂ ਨੂੰ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਾਈ।
ਪਿਕ ਪੋਤਰਨ ਸਤਿਗੁਰ ਹਰ ਖਾਏ,
ਮਹਾਰਾਜ ਜੀ ਨੇ ਬੜੀ ਖੁਸ਼ੀ ਕੀਤੀ ਆਪਣੇ ਪੋਤਰਿਆਂ ਨੂੰ ਵੇਖ ਕੇ।
ਬੈਠਾ ਰੇ ਨਿਜ ਅੰਕ ਮਜਾਰੇ,
ਬਾਬੇ ਧੀਰ ਮੱਲ ਨੂੰ ਵੀ ਬਿਠਾ ਲਿਆ ਇੱਕ ਪਾਸੇ, ਇੱਕ ਪਾਸੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੋਦੀ ਚ ਬਿਠਾ ਲਿਆ।
ਮ੍ਰਿਤ ਬਾਣੀ ਕੋ ਸਹਿਤ ਦੁਲਾਰੇ,
ਪ੍ਰੇਮ ਕਰਦੇ ਸਤਵੇਂ ਪਾਤਸ਼ਾਹ ਨੂੰ ਵੇਖ ਕੇ ਦੁਲਾਰ ਕਰਦੇ ਗੁਰੂ ਹਰਗੋਬਿੰਦ ਸਾਹਿਬ।
ਗੁਰਤਾ ਉਚਿਤ ਲਖੇ ਹਰ ਰਾਏ,
ਜਾਣਦੇ ਨੇ ਵੀ ਸਾਡੀ ਜੋਤ ਇਹਨਾਂ ਚ ਬਿਰਾਜਮਾਨ ਹੋਣੀ, ਛੇਵੇਂ ਪਾਤਸ਼ਾਹ ਜਾਣਦੇ ਨੇ ਕਿ ਗੁਰਤਾ ਗੱਦੀ ਦਾ ਭਾਰ ਚੁੱਕਣਗੇ।
ਕਿਰਪਾ ਦ੍ਰਿਸ਼ਟ ਤਿੰਨ ਪਾਰੇ ਅਧਿਕਾਰੀ,
ਇਸ ਕਰਕੇ ਸੱਤਵੇਂ ਪਾਤਸ਼ਾਹ ਤੇ ਵੱਧ ਕਿਰਪਾ ਦ੍ਰਿਸ਼ਟੀ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ।
ਸ਼੍ਰੀ ਗੁਰਦਿੱਤਾ ਅੰਤਰ ਗਯੋ,
ਬਾਬਾ ਗੁਰਦਿੱਤਾ ਜੀ ਪਿਤਾ ਜੀ ਨੂੰ ਮਿਲਣ ਤੋਂ ਬਾਅਦ ਫਿਰ ਆਪਣੇ ਮਾਤਾ ਜੀ ਹੋਣਾ ਨੂੰ ਮਿਲਣ ਲਈ ਗਏ।
ਤੀਨ ਮਾਤ ਕੋ ਬੰਦਤ ਪਏ,
ਆਪਣੇ ਤਿੰਨੇ ਮਾਤਾਵਾਂ ਨੂੰ ਜਾ ਕੇ ਮੱਥਾ ਟੇਕਿਆ।
ਪਿਕ ਦਮੋਦਰੀ ਸੁਤ ਹਰ ਖਾਈ,
ਮਾਤਾ ਦਮੋਦਰੀ ਨੇ ਜਦੋਂ ਆਪਣੇ ਪੁੱਤ ਨੂੰ ਵੇਖਿਆ ਬੜੇ ਖੁਸ਼ ਹੋਏ, ਕਿਉਂਕਿ ਮਾਤਾ ਦਮੋਦਰੀ ਜੀ ਦੇ ਉਧਰ ਤੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ। ਤੋ ਮਾਤਾ ਜੀ ਬਹੁਤ ਪ੍ਰਸੰਨ ਹੋਏ।
ਸੁਦਾ ਸਮਾਨ ਆਸ਼ਿਖਾ ਗਾਈ,
ਅੰਮ੍ਰਿਤ ਵਰਗੀਆਂ ਅਸੀਸਾਂ ਦਿੱਤੀਆਂ ਆਪਣੇ ਪੁੱਤ ਨੂੰ ਮਾਂ ਦਮੋਦਰੀ ਨੇ।
ਬੌਰ ਨਾਨਕੀ ਅਰ ਮਰਵਾਈ,
ਫਿਰ ਮਾਤਾ ਨਾਨਕੀ ਨੇ ਅਸੀਸਾਂ ਦਿੱਤੀਆਂ, ਮਾਤਾ ਮਰਵਾਈ ਨੇ ਅਸੀਸਾਂ ਬਖਸ਼ੀਆਂ।
ਦਈ ਅਸੀਸ ਰਹੋ ਮੁਦਮਾਈ,
ਪ੍ਰਸੰਨਤਾ ਦੀਆਂ ਅਸੀਸਾਂ ਦਿੱਤੀਆਂ, ਸਦਾ ਖੁਸ਼ੀ ਰਹੋ, ਸਦਾ ਸੁਖੀ ਰਹੋ।
ਮਿਲ ਕਰ ਵੈਰ ਨਿਕਸ ਤਬ ਆਏ,
ਏਦਾਂ ਮਾਤਾਵਾਂ ਨੂੰ ਮਿਲ ਕੇ ਬਾਹਰ ਆਏ ਬਾਬਾ ਗੁਰਦਿੱਤਾ ਜੀ।
ਮਿਲੀ ਸਕਲਈ ਬੰਧਨ ਗਾਏ,
ਜਿੰਨੇ ਗੁਰਸਿੱਖ ਸਾਰਿਆਂ ਨੂੰ ਮਿਲੇ।
ਸਾਈ ਦਾਸ ਆਦ ਬਿਧੀ ਚੰਦ ਆਦ,
ਬਾਬਾ ਸਾਈ ਦਾਸ ਜੀ ਨੂੰ, ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੂੰ ਮਿਲੇ।
ਮਿਲੀ ਕੁਸ਼ਲ ਬੂਜਤ ਐਲਾਦ,
ਸਭ ਨੂੰ ਗੱਲ ਵੱਕੜੀ ਪਾ ਕੇ ਮਿਲਦੇ ਕੁਸ਼ਲ ਪ੍ਰਸੰਨਤਾ ਪੁੱਛਦੇ।
ਗੁਰਸੁਤ ਸਕਲ ਬਾਤ ਕੇ ਲਾਇਕ,
ਸਾਰੇ ਵੇਖਦੇ ਬਾਬਾ ਗੁਰਦਿੱਤਾ ਸਾਹਿਬ ਜੀ ਹਰ ਗੱਲੋਂ ਲਾਇਕ ਨੇ, ਹਰ ਗੱਲ ਤੋਂ ਲਾਇਕ ਸਪੁੱਤਰ ਨੇ।
ਮਿੱਤਰਨ ਹਰਖਤ ਸ਼ਤਰਨ ਕਾਇਕ,
ਮਿੱਤਰਾਂ ਨੂੰ ਖੇੜਾ ਦੇਣ ਵਾਲੇ ਤੇ ਦੁਸ਼ਮਣਾਂ ਦੇ ਕਾਲਜਿਆਂ ਨੂੰ ਫੂਕਣ ਵਾਲੇ ਹਨ।
ਪੁਨ ਨੱਤੀ ਕਰ ਅੰਤਰ ਬਰੀ,
ਫਿਰ ਮਾਤਾ ਨੱਤੀ ਜੀ ਜਾ ਕੇ ਆਪਣੀਆਂ ਸੱਸ ਮਾਤਾਵਾਂ ਨੂੰ ਮਿਲਣ ਗਏ।
ਸਭ ਸਾਸਨ ਕੋ ਬੰਧਨ ਕਰੀ,
ਆਪਣੀਆਂ ਤਿੰਨੇ ਸੱਸ ਮਾਤਾਵਾਂ ਨੂੰ ਜਾ ਕੇ ਮੱਥਾ ਟੇਕਿਆ।
ਪੋਤਰੇ ਪਿਕਤ ਪਰਮ ਹੁਲਸਾਈ,
ਜਦੋਂ ਮਾਤਾ ਦਮੋਦਰੀ ਨੇ ਆਪਣੇ ਪੋਤਰਿਆਂ ਨੂੰ ਵੇਖਿਆ ਚਾ ਚੜ ਗਿਆ, ਪੁੱਤਰ ਨਾਲੋਂ ਵੱਧ ਪੋਤਰਿਆਂ ਨੂੰ ਵੇਖ ਕੇ ਚਾ ਚੜਿਆ ਮਾਤਾ ਨੂੰ।
ਗਹਿ ਬਾਹੁਨ ਲਈ ਅੰਕ ਬਿਠਾਈ,
ਫੜ ਕੇ ਬਾਹਾਂ ਤੋਂ ਆਪਣੇ ਦੋਵਾਂ ਪੋਤਰਿਆਂ ਨੂੰ ਆਪਣੀ ਗੋਦ ਚ ਬਿਠਾਇਆ।
ਕਰੀ ਨਮੋ ਰਾਮੋ ਪਗ ਫੇਰ,
ਫਿਰ ਮਾਤਾ ਨੱਤੀ ਨੇ ਬੀਬੀ ਰਾਮੋ ਨੂੰ ਵੀ ਮੱਥਾ ਟੇਕਿਆ, ਕਿਉਂਕਿ ਸੱਸ ਦੀ ਭੈਣ ਹੈ, ਮਾਸੀ ਸੱਸ ਹੈ, ਅਦਬ ਰੱਖਦਿਆਂ ਉਹਨਾਂ ਨੂੰ ਮੱਥਾ ਟੇਕਿਆ।
ਜੁਗ ਪੁੱਤਰ ਨੋਏ ਬੈਸ ਬਡੇਰ,
ਅਸੀਸਾਂ ਦਿੰਦੀ ਦੋਵਾਂ ਪੋਤਰਿਆਂ ਨੂੰ ਮਹਾਰਾਜ ਜੀ ਦਿਆਂ ਨੂੰ, ਬੀਬੀ ਰਾਮ ਇਹ ਲੰਮੀਆਂ ਉਮਰਾਂ ਵਾਲੇ ਹੋਣ, ਲੰਮੀਆਂ ਉਮਰਾਂ ਭੋਗਣ, ਸੁਖੀ ਵਸਣ।
ਸਭ ਸਾਸਨ ਸ਼ੁਭ ਨੁਖਾ ਨਿਹਾਰੀ,
ਤਿੰਨੇ ਮਾਤਾਵਾਂ ਨੇ ਆਪਣੀ ਨੂੰਹ ਰਾਣੀ ਨੂੰ ਵੇਖਿਆ।
ਸਨਮਾਨੀ ਬਹੁ ਨਿਕਟ ਬਿਠਾਰੀ,
ਬੜਾ ਸਨਮਾਨ ਦੇ ਕੇ ਕੋਲ ਬਿਠਾਇਆ।
ਸਭਨ ਵਿਖੇ ਆਨੰਦ ਬੜ ਹੋਆ,
ਵਿੱਚ ਆਨੰਦ ਤੇ ਖੁਸ਼ੀ ਦੀ ਲਹਿਰ ਦੌੜ ਪਈ।
ਗੁਰ ਪਰਿਵਾਰ ਏਕ ਥਲ ਜੋਵਾ,
ਗੁਰੂ ਸਾਹਿਬ ਦਾ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ।
ਕੀਤਕ ਦਿਨ ਪੁਨ ਬਸਤ ਬਿਤਾਏ,
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ।
ਮੇਲਾ ਦਿਵਸ ਬਿਸੋਵਾ ਆਏ,
ਇੱਕ ਸਾਲ ਪੂਰਾ ਬੀਤ ਗਿਆ ਮਹਾਰਾਜ ਜੀ ਨੂੰ ਡਰੋਲੀ ਰਹਿੰਦੇ, ਅਗਲੇ ਸਾਲ ਫਿਰ ਵਿਸਾਖੀ ਦਾ ਪੁਰਬ ਆ ਗਿਆ, ਵਿਸਾਖੀ ਦਾ ਜੋੜ ਮੇਲਾ ਫਿਰ ਆ ਗਿਆ।
ਚੌਂਦੀ ਸ਼ਕੀ ਸੰਗਤ ਸਮੁਦਾਈ,
ਵਿਸਾਖੀ ਮਨਾਉਣ ਵਾਸਤੇ ਚਾਰਾਂ ਦਿਸ਼ਾਵਾਂ ਤੋਂ ਸੰਗਤ ਡਰੋਲੀ ਨਗਰ ਆਉਣ ਲੱਗੀ।
ਲਏ ਅਕੋਰਨ ਕੋ ਮਡਾਈ,
ਕੋਈ ਪਿਟਾਵਾਂ ਲੈ ਕੇ ਆ ਰਿਹਾ।
ਨਰ ਨਾਰੀ ਗੁਰ ਕੀਰਤ ਕਰਤੇ,
ਜਿਤਨੇ ਨਰ ਨਾਰੀਆਂ ਆਉਂਦੇ ਸਭ ਗੁਰੂ ਸਾਹਿਬ ਦੀ ਕੀਰਤੀ ਕਰਦੇ ਆਉਂਦੇ ਨੇ।
ਆਨ ਆਨ ਕਰ ਦਰਸ਼ਨ ਹਰਤੇ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਆ ਕੇ।
ਬਡਮਸ ਨੰਦ ਬਿਛਾਵਨ ਕਰੇ,
ਗੁਰੂ ਸਾਹਿਬ ਦੀ ਵੱਡੀ ਗੱਦੀ ਤਖਤ ਲਗਾਇਆ ਗਿਆ।
ਸ਼ਸਤਰ ਸਜਾਏ ਗੁਰੂ ਤਬ ਥਿਰੇ,
ਸੋਹਣੇ ਸ਼ਸਤਰ ਧਾਰਨ ਕਰਕੇ ਵਿਸਾਖੀ ਵਾਲੇ ਦਿਨ ਮਹਾਰਾਜ ਜੀ ਸੰਗਤ ਨੂੰ ਦਰਸ਼ਨ ਦੇ ਰਹੇ ਨੇ।
ਬਿਸਦ ਮਰਾਲਨ ਕੀਰ ਮਨਿੰਦ,
ਚਿੱਟੇ ਰੰਗ ਦੇ ਜਿਵੇਂ ਹੰਸ ਹੁੰਦੇ ਆ ਏਦਾਂ ਦੇ ਚੌਰ ਸਾਹਿਬ।
ਤੁਰਤ ਚਮਰ ਦੁਤੀ ਹੋਤ ਬਿਲੰਦ,
ਉਹ ਚੌਰ ਸਾਹਿਬ ਮਹਾਰਾਜ ਜੀ ਦੇ ਸੀਸ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਝੁੱਲ ਰਹੇ ਨੇ।
ਖਰੇ ਮੇਵਰੋ ਹੋਏ ਅਗਾਰੀ,
ਮੇਵੜੇ ਸਤਿਗੁਰਾਂ ਦੇ ਸਾਹਮਣੇ ਅਰਦਾਸੀਏ ਖੜੇ ਨੇ, ਆਈ ਹੋਈ ਸੰਗਤ ਦੀਆਂ ਅਰਦਾਸਾਂ ਕਰਦੇ ਨੇ।
ਸੰਗਤ ਕੀ ਅਰਦਾਸ ਉਚਾਰੀ,
ਜਿਹੜਾ ਕੋਈ ਮਾਈ ਭਾਈ ਆਪਣੀ ਅਰਦਾਸ ਦੱਸਦਾ ਉਹ ਮੇਵੜੇ ਗੁਰੂ ਸਾਹਿਬ ਕੋਲ ਅਰਦਾਸ ਕਰਦੇ ਨੇ।
ਬ੍ਰਿੰਦ ਮਸੰਦ ਬਿਲੰਦ ਧਨੀ,
ਗੁਰੂ ਘਰ ਦੇ ਬਹੁਤ ਸਾਰੇ ਮਸੰਦ ਜਿਹੜੇ ਚੰਗੇ ਚੰਗੇ ਧਨੀ ਹਨ।
ਆਨੇ ਗੁਰ ਕੀ ਕਾਰ ਕਨੀ,
ਗੁਰੂ ਘਰ ਦੀ ਜਿਹੜੀ ਦਸਵੰਧ ਦੀ ਮਾਇਆ ਸੰਗਤ ਦੀ ਉਹ ਇਕੱਠੀ ਕਰਕੇ ਲਿਆਉਂਦੇ ਹਨ।
ਜਥਾ ਯੋਗ ਸਭ ਕੋ ਹਰ ਖਾਵੇ,
ਜਥਾ ਯੋਗ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ, ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਦੇ ਨੇ।
ਦੇਸ਼ਨ ਕੀ ਦਸਤਾਰ ਬੰਧਾਵੇ,
ਕਈ ਮਸੰਦ ਮਹਾਰਾਜ ਜੀ ਨਵੇਂ ਵੀ ਥਾਪਦੇ, ਉਹਨਾਂ ਨੂੰ ਆਪਣੇ ਵੱਲੋਂ ਦਸਤਾਰ ਦਿੰਦੇ, ਭਾਈ ਤੂੰ ਫਲਾਣੇ ਇਲਾਕੇ ਦਾ ਮਸੰਦ ਹੈ, ਉਥੋਂ ਦੀ ਸੰਗਤ ਦੀ ਸੇਵਾ ਸੰਭਾਲ ਤੈ ਕਰਨੀ ਹੈ।
ਕਿਤ ਤੇ ਲੱਛ ਜੁਗਮ ਲੱਛ ਲਿਆਵੇ,
ਏਦਾਂ ਉਹ ਜਿਹੜੀਆਂ ਸੰਗਤਾਂ ਦੀ ਮਾਇਆ, ਕਿਤੋਂ ਲੱਖ ਰੁਪਇਆ ਆ ਰਿਹਾ, ਕਿਤੋਂ 2 ਲੱਖ ਰੁਪਇਆ ਸੰਗਤ ਦੀ ਮਾਇਆ ਆ ਰਹੀ ਹੈ।
ਗੁਰ ਕੀ ਕਾਰ ਚਲੀ ਨਿਤ ਆਵੇ,
ਏਦਾਂ ਗੁਰੂ ਸਾਹਿਬ ਦੇ ਦਸਵੰਧ ਦੀ ਮਾਇਆ ਸਿੱਖਾਂ ਵੱਲੋਂ ਮਹਾਰਾਜ ਜੀ ਦੇ ਚਰਨਾਂ ਚ ਚੱਲ ਕੇ ਆਉਂਦੀ ਹੈ।
ਆਦ ਸੰਗਲਾ ਦੀਪ ਨਿਕਾਇਆ,
ਸੰਗਲਾ ਦੀਪ ਟਾਪੂ ਦੇ ਉੱਤੇ ਵੀ ਬੇਅੰਤ ਸੰਗ ਸੰਗਤਾਂ ਮਹਾਰਾਜ ਜੀ ਦੀਆਂ ਰਹਿੰਦੀਆਂ ਨੇ।
ਚੌਂਦਿਸ਼ ਤੇ ਪਹੁੰਚਤ ਬੋ ਮਾਇਆ,
ਉੱਥੋਂ ਵੀ ਬੇਅੰਤ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਆਉਂਦੀ ਚਾਰਾਂ ਦਿਸ਼ਾਵਾਂ ਤੋਂ।
ਛਟੀ ਮਾਸ ਕੋ ਆਈ ਮਸੰਦ,
ਕਈ ਮਸੰਦ ਛੇ ਮਹੀਨਿਆਂ ਬਾਅਦ ਆਉਂਦੇ ਮਾਇਆ ਲੈ ਕੇ।
ਕੋ ਸੰਮਤ ਮੈਂ ਲੀ ਤਨ ਬ੍ਰਿੰਦ,
ਕਈ ਸਾਲ ਬਾਅਦ ਆਉਂਦੇ ਚੱਲ ਕੇ ਇਕੱਠੀ ਮਾਇਆ ਲੈ ਕੇ।
ਸਭ ਦੇਸ਼ਨ ਪਰ ਬੰਦ ਅਜਾਰੇ,
ਸਾਰੇ ਦੇਸ਼ਾਂ ਦੇ ਉੱਤੇ ਸੰਗਤ ਦੀ ਜਿਹੜੀ ਮਾਇਆ ਹੈ ਉਹ ਜਿਹੜੀ ਦਸਵੰਧ ਦੀ ਮਾਇਆ ਉਹ ਮਸੰਦ ਇਕੱਠੀ ਕਰਦੇ ਨੇ।
ਨਿਤਈ ਆਨਤ ਧਨ ਗੁਰਕਾਰੇ,
ਗੁਰੂ ਸਾਹਿਬ ਜੀ ਦਾ ਗੱਫਾ ਮਹਾਰਾਜ ਜੀ ਦੇ ਚਰਨਾਂ ਚ ਪਹੁੰਚ ਜਾਂਦਾ ਹੈ।
ਕੋ ਸਿੱਖ ਲੈ ਪਹੁੰਚਤੇ ਆਪ,
ਕਈ ਸਿੱਖ ਸਿੱਧੇ ਆਪ ਵੀ ਲੈ ਕੇ ਆ ਜਾਂਦੇ ਨੇ, ਮਸੰਦਾਂ ਨੂੰ ਨਹੀਂ ਦਿੰਦੇ।
ਆਏ ਜੀ ਦਰਸਤ ਹੋਏ ਨਿਸ਼ਪਾਪ,
ਉਹ ਕਹਿੰਦੇ ਨਾਲੇ ਦਰਸ਼ਨ ਕਰਾਂਗੇ ਸਤਿਗੁਰਾਂ ਦੇ, ਸਾਡੇ ਪਾਪ ਕੱਟੇ ਜਾਣਗੇ।
ਬੇਸ਼ੁਮਾਰ ਹੋਏ ਲੀ ਨਰ ਦੀਨ,
ਕਹਿੰਦੇ ਬੇਅੰਤ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਜਿੱਥੇ ਆਉਂਦੀ ਆ ਉੱਥੇ ਅੱਗੇ ਮਹਾਰਾਜ ਜੀ ਵਰਤਾਉਂਦੇ ਵੀ ਬੇਅੰਤ ਨੇ, ਖਰਚੇ ਵੀ ਉਸੇ ਤਰ੍ਹਾਂ ਬੇਅੰਤ ਖੁੱਲੇ ਨੇ।
ਅਰਪੇ ਵਸਤੂ ਜੀਨ ਅਰਕੇਨ,
ਕਹਿੰਦੇ ਹਰ ਪ੍ਰਕਾਰ ਦੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਚ ਗੁਰਸਿੱਖ ਅਰਪਣ ਕਰਦੇ ਹਨ।
ਜੋ ਮਸੰਦ ਜਿਸ ਦੇਸ਼ ਮਜਾਰਾ,
ਜਿਹੜਾ ਮਸੰਦ ਜਿਹੜੇ ਦੇਸ਼ ਵਿੱਚ ਹੁੰਦਾ ਹੈ।
ਸੋਲੇ ਸੰਗਤ ਸੰਗੇ ਉਧਾਰਾ,
ਉੱਥੋਂ ਦੀ ਸੰਗਤ ਨੂੰ ਨਾਲ ਲੈ ਕੇ ਉਹ ਮਸੰਦ ਆਉਂਦੇ ਹਨ।
ਆਨ ਕਰੀ ਦਰਸ਼ਨ ਗੁਰ ਕੇਰਾ,
ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਹਨ।
ਧਰੇ ਉਪਾਇਨ ਦਰਬ ਕਨੇਰਾ,
ਮਹਾਰਾਜ ਜੀ ਦੇ ਚਰਨਾਂ ਚ ਅਰਪਣਾ ਕਰਦੇ ਪਿਟਾਵਾ।
ਸੰਗਤ ਕੋ ਦਰਸ਼ਨ, ਸੰਗਤ ਕੇ ਦਰਸ਼ਨ ਹਿਤ ਦੇਬੇ,
ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ।
ਜਬ ਬੈਠੇ ਸਤ ਗੁਰ ਦੁਤੀ ਲੈਬੇ,
ਮਹਾਰਾਜ ਜੀ ਸੋਹਣੀ ਦੁਤੀ ਤੇ ਕ੍ਰਾਂਤੀ ਸਹਿਤ ਬੈਠਦੇ ਨੇ।
ਅਨਿਕ ਪਦਾਰਥ ਕੇ ਅੰਬਾਰ,
ਢੇਰ ਲੱਗ ਜਾਂਦੇ ਮਹਾਰਾਜ ਜੀ ਦੇ ਚਰਨਾਂ ਚ ਪਿਟਾਵਾਂ ਦੇ, ਪੱਗਾਂ ਆਉਂਦੀਆਂ, ਵੱਡੇ ਵੱਡੇ ਕੱਪੜਿਆਂ ਦੇ, ਥਾਨਾਂ ਦੇ ਢੇਰ ਲੱਗ ਜਾਂਦੇ, ਕੀਮਤੀ ਵਸਤੂਆਂ ਦੇ ਅੰਬਾਰ ਲੱਗ ਜਾਂਦੇ ਮਹਾਰਾਜ ਜੀ ਦੇ ਚਰਨਾਂ ਚ।
ਹੋਤ ਜਾਤ ਨੇ ਪਰੇ ਸੁਮਾਰ,
ਕਹਿੰਦੇ ਗਿਣਤੀ ਨਹੀਂ ਹੁੰਦੀ ਕਿੰਨਾ ਕੁਝ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦਾ ਸੰਗਤਾਂ ਵੱਲੋਂ।
ਤਰ ਤਰ ਸ਼ਰਧਾ ਸੰਗਤ ਆਵੇ,
ਸ਼ਰਧਾ ਧਾਰਨ ਕਰਕੇ ਸੰਗਤ ਚੱਲ ਕੇ ਆਉਂਦੀ ਹੈ।
ਮਨੋ ਕਾਮਨਾ ਪਾਏ ਸਿਧਾਵੇ,
ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਦੇ ਕੋਲੋਂ ਪੂਰਨ ਹੁੰਦੀਆਂ ਹਨ।
ਸਾਵਣ ਮਾਸ ਪਰ ਬਿਰਤਿਓ ਸਾਰੇ,
ਏਦਾਂ ਖਾਲਸਾ ਜੀ ਵਿਸਾਖ ਦਾ ਮਹੀਨਾ ਲੰਘ ਗਿਆ, ਅੱਗੇ ਚਲਦਿਆਂ ਸਾਵਣ ਦਾ ਮਹੀਨਾ ਆ ਗਿਆ।
ਗੁਰ ਪਰਿਵਾਰ ਮਿਲਿਓ ਮੁੱਦ ਤਾਰੇ,
ਤੇ ਸਾਵਣ ਦੇ ਮਹੀਨੇ ਚ ਮਹਾਰਾਜ ਜੀ ਦਾ ਪਰਿਵਾਰ ਸਾਰਾ ਇੱਥੇ ਇਕੱਠਾ ਹੋ ਗਿਆ, ਮੀਂਹ ਦਾ ਮੌਸਮ ਹੋ ਗਿਆ।
ਸਰਬ ਇਕੱਤਰ ਮਿਲੇ ਤਿਸ ਥਾਨਾ,
ਕਹਿੰਦੇ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਕੋਲ ਆਉਂਦੀਆਂ ਜਾਂਦੀਆਂ, ਜਿਹੜੇ ਨੇੜੇ ਦੀਆਂ, ਜਿਹੜੇ ਦੂਰੋਂ ਆਉਂਦੇ ਆ ਉਹ ਹੁਣ ਥੋੜੇ ਜੇ ਟਲ ਗਏ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ।
ਪਿਕਤ ਪਰਸ ਪਰ ਮਿਲ ਸੁਖ ਮਾਨਾ,
ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਕੇ ਸਾਰੇ ਬੜੇ ਸੁਖੀ ਹੁੰਦੇ।
ਤਬ ਦਮੋਦਰੀ ਬੈਸ ਬਿਤਾਈ,
ਇਧਰ ਸਤਕਾਰਯੋਗ ਜਗਤ ਮਾਤਾ, ਮਾਤਾ ਦਮੋਦਰੀ ਜੀ ਦੀ ਉਮਰ ਪੂਰਨ ਹੋ ਗਈ, ਜਿੰਨੀ ਵਾਹਿਗੁਰੂ ਕੋਲੋਂ ਵਿਧਾਤੇ ਕੋਲੋਂ ਆਯੂ ਲੈ ਕੇ ਆਏ ਸਨ ਉਹ ਸੰਪੂਰਨ ਹੋ ਗਈ।
ਪ੍ਰਾਣੇ ਅੰਤ ਆਪਣੋ ਲੱਖ ਪਾਈ,
ਕਿੱਡੀ ਉੱਚੀ ਅਵਸਥਾ ਹੋਵੇਗੀ ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਹੁਣ ਸਰੀਰ ਤਿਆਗਣ ਦਾ ਸਮਾਂ ਆ ਗਿਆ, ਵੇਲਾ ਆ ਗਿਆ ਸਾਵਣ ਦੇ ਮਹੀਨੇ ਵਿੱਚ। ਮਾਤਾ ਜੀ ਨੇ ਜਾਣ ਲਿਆ ਕਿਉਂਕਿ ਅੰਦਰ ਖੇਡ ਵਰਤ ਜਾਂਦੀ ਆ ਮਹਾਂਪੁਰਖਾਂ ਦੇ, ਉੱਚ ਅਵਸਥਾ ਸੀ ਮਾਤਾ ਜੀ ਦੀ, ਉਹਨਾਂ ਜਾਣ ਲਿਆ ਵੀ ਹੁਣ ਸਾਡੀ ਅਵਧੀ ਸੰਪੂਰਨ ਹੋ ਗਈ ਹੈ।
ਪਤੀ ਸਤਿਗੁਰ ਕੋ ਦਰਸ਼ਨ ਕਰਿਓ,
ਮਹਾਰਾਜ ਜੀ ਦੇ ਆਣ ਕੇ ਮਾਤਾ ਦਮੋਦਰੀ ਜੀ ਨੇ ਦਰਸ਼ਨ ਕੀਤੇ।
ਹੱਥ ਜੋੜ ਬਚ ਬਿਨੇ ਉਚਰਿਓ,
ਹੱਥ ਜੋੜ ਕੇ ਮਾਤਾ ਜੀ ਨੇ ਬੇਨਤੀ ਕੀਤੀ,
ਤੁਮ ਪ੍ਰਭੋ ਸਭ ਹੀ ਬਿਦ ਲਾਇਕ,
ਮਹਾਰਾਜ ਤੁਸੀਂ ਸਰਬ ਪ੍ਰਕਾਰ ਕਰਕੇ ਲਾਇਕ ਸਮਰੱਥ ਪ੍ਰਭੂ ਹੋ, ਗੁਰਦੇਵ ਹੋ,
ਵੱਡੇ ਪੁੰਨ ਫਲ ਪਾ ਮਮ ਨਾਇਕ,
ਮਹਾਰਾਜ ਮੇਰੇ ਕੋਈ ਵੱਡੇ ਪੁੰਨ ਕਰਮ ਸੀ ਕਿ ਤੁਸੀਂ ਮੈਨੂੰ ਪ੍ਰਤੱਖ ਰੂਪ ਚ ਪਤੀ ਰੂਪ ਚ ਮਿਲਿਓ, ਕਿ ਤੁਸੀਂ ਮੇਰੇ ਸਿਰ ਦੇ ਸਾਈ ਬਣੇ ਹੋ।
ਮੈਂ ਅਣਜਾਣ ਪਨੀ ਕੁਛ ਕਹਿਓ,
ਮਹਾਰਾਜ ਤੁਹਾਡੀ ਸੇਵਾ ਕਰਦਿਆਂ ਅਣਜਾਣ ਪੁਣੇ ਚ ਖਬਰੇ ਮੇਰੇ ਕੋਲੋਂ ਕਿੰਨੀਆਂ ਕੁ ਗਲਤੀਆਂ ਹੋ ਗਈਆਂ ਹੋਣ। ਧੰਨ ਹੈ ਮਾਂ ਦਮੋਦਰੀ, ਹੱਥ ਜੋੜ ਕੇ ਬੇਨਤੀ ਕਰਦੇ, ਹੇ ਮੇਰੇ ਸਿਰ ਦੇ ਸਾਈ ਜਗਤਨਾਥ, ਤੁਹਾਡੀ ਸੇਵਾ ਕਰਦਿਆਂ, ਤੁਹਾਡੀ ਟਹਿਲ ਕਰਦਿਆਂ ਖਬਰੇ ਕਿੰਨੇ ਕੁ ਬੋਲ ਕਬੋਲ ਮੇਰੇ ਕੋਲੋਂ ਬੋਲੇ ਗਏ ਹੋਣਗੇ, ਮੇਰੇ ਕੋਲੋਂ ਕਿੰਨੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ।
ਨਹੀਂ ਮਹਾਤਮ ਨੀਕੇ ਲਇਓ,
ਮਹਾਰਾਜ ਬਖਸ਼ ਲਿਓ ਕਿਉਂਕਿ ਮੈਂ ਤੁਹਾਡਾ ਮਹਾਤਮ ਨਹੀਂ ਜਾਣਿਆ, ਮੈਂ ਤੁਹਾਨੂੰ ਪਤੀ ਰੂਪ ਚ ਵੇਖਿਆ, महाराज मैं तो आड़ा महात्म नहीं जान सकी।
कृपा तार सो बख्शन कीजे।
जिन्ने मेरे कोलो भुला गुना होए होन कृपा तार के महाराज बख्शंद हरी जी मैनू बख्श लियो, मेरिया भुला बख्श लियो।
अंत समा मेरो लख लीजे।
महाराज मेरा हुण अंतम समा आ गया है।
निज चरणन की दासी जानो।
मैनू अपने चरणा दी दासी जानियो।
बीच परलोक मिलावन ठानो।
महाराज जिवें इत्थे चरणा च रखिया अगे परलोक विच भी अपने चरणा च रखियो। हां जी
मैं अजान पुन त्रिया मत आए।
महाराज मैं अनजान पुणे च त्रिया मत वाली हां।
रावर पेव देव ने लाए।
मैं आप दा पेद तुहाडा अंत नहीं जान सकी।
बिने सुनी गुर धीरज दीन।
जदों माता दमोदरी ने ओ बेनती कीती सुन के गुरु हरगोबिंद साहब जी ने धीरज दिता।
सदा संग तू हमरे चीन।
महाराज जी कहंदे दमोदरी तू सदा ही साडे नाल है, तू सदा ही साडे संग है।
गुर घर की महिमा बड़ भारी।
गुरु घर दी महिमा बड़ी वड्डी है। ए दमोदरी ए गुरु नानक साहब दा घर है, एदी महिमा बड़ी वड्डी है।
शरदा तरी सो नर कै नारी।
जे किसे नर ने जां नारी ने, किसे इस्त्री जां पुरख ने, जिन्ने भी गुरु घर ते शरदा रखी है,
परम गति सो पहुंचे हो जाए।
ओनू परम गति मिलेगी ही मिलेगी। जेने गुरु नानक साहब दे घर ते श्रद्धा रखी ओ भवे नारा भवे नारी है, ओनू परम गति प्राप्त होवेगी।
तू ममदारा सहज सुभाए।
दमोदरी तू ता मेरी घर वाली है, मेरी अर्धांगणी है। अर्धांगणी मतलब मेरे ही तन दा हिस्सा है।
सदा संगी किम बिछड़े नाई।
तू सदा ही साडे संगी है, तू साडे तो कदे नहीं बिछड़ेंगी।
तन त्यागन सब ही जग माई।
ये शरीर ता त्यागने ही ने, ता बिनसन हारे ने बिनसने ही ने।
थिर को रहे न थूल शरीर।
ये थूल शरीर किसे दा भी थिर नहीं रहना, ए ता बिनसन ही राणा राओ ना को रह रंग ना तुंग फकीर। ए ता बिनसन ही हान।
निज बारी सब पाई बहीर।
आपो अपनी बारी करके सब ने चाला मार लै।
सुनपति ते उर बोहर खाई।
महाराज जी दे बचन सुन के माता दमोदरी जी बहुत प्रसन्न होए।
बौर कुटुंब मिली समुदाई।
सुरखरू हो गए के गुरु साहब ने मेनू सुरखरू कर दिता, परिवार नू अपने नू मिले।
कर शनान को पौड़ी ता।
माता जी ने शनान पान कीता, इशनान करके लेट गए।
उसको आस्त्रन रच जहां।
थले पुंजिया आसन ला के ओदे ते लेट गए।
कंत ध्यान में होए ले लीन।
गुरु हरगोबिंद साहब जी दा ध्यान धार के, अपने पति देव दा ध्यान धार के ओदे च लीन हो गए।
तन को त्यागन तत छिन कीन।
एक अख दे फोर विच अपना तन त्याग के माता दमोदरी जी ने पांच भौतिक शरीर त्याग दिता।
गंग सास के पास पधारी।
कड़ाक दे के किथे जा पहुंचे, जिथे जगत माता माता गंगा जी विराजमान हन गुरु नानक साहब दे चरणा च, उथे ही माता दमोदरी जी जा पहुंचे।
चढ़ बिबान दीपत दुति पारी।
बड़ा सुंदर बिबान जेदी बड़ी लो है, बड़ा प्रकाश है, ओदे च बैठ के गए।
सब परिवार निहारत रहयो।
सारा परिवार वेखदा रह गया।
प्राण अंत होय अस जब लयो।
जदों वेखिया के माता जी ने प्राण त्याग दिते हन।
1628 से माई।
1688 संमत बिक्रमी दा साल सी।
पापर लोक गुरु त्रियताई।
जिस साल च माता दमोदरी जी ने सचखंड जाना कीता ड्रोली नगर विखे। वेखो खेड बाबा गुरदत्ता जी भी पहलू ही आ गए सन, के वह भी पुत्र ने माता जी दे, वह भी हाजर हो चुके सन।
रुदन कीन मिल कैसा बनारी।
हुण जिन्नियां इस्त्रियां सन रुदन कर दियां ने।
रामो सुसा स्नेहे दुखारी।
सब तो वध दुख बनाया बीबी रामो ने, जेदी भैन सी माता दमोदरी, ओदे मन च सब तो वद दुख है भैन दे।
होती सुमत बड़ भागन याई।
सुमतवान सी, वड्या भागा वाली सी दमोदरी।
सब परिवार उधारे जाई।
इन्हें साडा सारा परिवार उधार दिता, एदे भाग वड्डे नू गुरु साहब दा संग मिलिया, एदे करके साडा सारे जिया दा उधार हो गया।
माता पिता ਮੋਹੇ ਬਹੁ ਆਨ।
ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਮੇਰਾ ਪਰਿਵਾਰ ਸਾਰਾ ਇਹਦੇ ਕਰਕੇ ਤਰਿਆ, ਇਹਦਾ ਗੁਰੂ ਘਰ ਨਾਲ ਰਿਸ਼ਤਾ ਜੁੜਿਆ, ਸਾਡਾ ਵੀ ਨਾਲ ਭਲਾ ਹੋ ਗਿਆ।
ਗੁਰਪਤ ਤੇ ਕੀ ਨਸ ਕਲਿਆਣ,
ਗੁਰੂ ਸਾਹਿਬ ਇਹਨੂੰ ਪ੍ਰਤੱਖ ਪਤੀ ਰੂਪ ਚ ਮਿਲੇ ਤੇ ਇਹਦੇ ਕਰਕੇ ਸਾਡੀ ਕਲਿਆਣ ਹੋ ਗਈ।
ਜਿਸਨੇ ਸ਼੍ਰੀ ਗੁਰ ਦਿੱਤਾ ਜਯੋ,
ਕਹਿੰਦੇ ਧੰਨ ਹੈ ਦਮੋਦਰੀ ਜਿਹਨੇ ਬਾਬੇ ਗੁਰਦਿੱਤੇ ਵਰਗੇ ਪੁੱਤਰ ਨੂੰ ਜਨਮ ਦਿੱਤਾ।
ਜਗਤੇਸ਼ਰ ਪ੍ਰਿਯ ਭਰਤਾ ਪਇਓ,
ਜਗਤ ਦਾ ਮਾਲਕ ਪਰਮੇਸ਼ਰ ਜਿਹਨੂੰ ਭਰਤੇ ਦੇ ਰੂਪ ਚ, ਪਤੀ ਦੇ ਰੂਪ ਚ ਮਿਲਿਆ ਹੋਵੇ, ਕਿੰਨੇ ਵੱਡੇ ਭਾਗ ਨੇ ਉਸ ਦਮੋਦਰੀ ਦੇ।
ਇਸ ਕੀ ਪਦਵੀ ਕਹਾਂ ਵਿਚਾਰੀ,
ਕਹਿੰਦੇ ਮਾਂ ਦਮੋਦਰੀ ਦੀ ਪਦਵੀ ਕਿੱਥੋਂ ਤੱਕ ਦੱਸੀਏ, ਕਿੱਡੀ ਉੱਚੀ ਪਦਵੀ ਹੈ।
ਤਰੇ ਸੰਬੰਧੀ ਸਭ ਨਰ ਨਾਰੀ,
ਜਿਹਦੇ ਕਰਕੇ ਉਹਦੇ ਸਾਰੇ ਸੰਬੰਧੀ ਨਰ ਨਾਰੀਆਂ ਵੀ ਤਰ ਗਏ।
ਇਤਿਆਦਿਕ ਗੁਣ ਅਨਕੀ ਉਚਾਰਤੇ,
ਤਾਂ ਬੀਬੀ ਰਾਮੋ ਬੜੇ ਗੁਣ ਗਾਉਂਦੀ ਮਾਤਾ ਦਮੋਦਰੀ ਦੇ।
ਰੋਦਿਤ ਸੁਸਾ ਪ੍ਰੀਤ ਪ੍ਰਤਪਾ,
ਆਪਣੀ ਭੈਣ ਦੇ ਪ੍ਰੇਮ ਚ ਰੁਦਨ ਕਰਦੇ ਮਾਤਾ ਰਾਮੋ ਜੀ।
ਰੁਦਿਤ ਨਾਨਕੀ ਤਥਾ ਮਰਵਾਈ,
ਮਾਤਾ ਨਾਨਕੀ ਜੀ ਦੇ ਵੀ ਨੇਤਰ ਭਰੇ ਹੋਏ, ਮਾਤਾ ਮਰਵਾਈ ਦੀਆਂ ਅੱਖਾਂ ਭਰੀਆਂ ਹੋਈਆਂ ਵੱਡੀ ਭੈਣ ਦੇ ਸੱਚਖੰਡ ਜਾਣ ਕਰਕੇ।
ਮੁਖਾ ਬਿਰਲਾ ਪਤ ਬਹੁ ਦੁਖ ਮਾਈ,
ਮਾਤਾ ਨੱਤੀ ਜੀ ਦੇ ਨੇਤਰ ਭਰੇ ਹੋਏ ਨੇ ਵਿਰਾਗ ਵਿੱਚ।
ਰੋਦਨ ਨਾਦ ਉੱਠਿਓ ਅਧਿਕਾਰੀ,
ਇੱਕ ਵਾਰੀ ਤਾਂ ਬਹੁਤ ਵਿਰਾਗਮਈ ਮਾਹੌਲ ਬਣ ਗਿਆ ਸਾਰੇ ਘਰ ਵਿੱਚ।
ਸ਼੍ਰੀ ਹਰਗੋਬਿੰਦ ਸਕਲੇ ਅਟਾਈ,
ਛੇਵੇਂ ਪਾਤਸ਼ਾਹ ਵੇਖਿਆ ਵੀ ਗੁਰੂ ਘਰ ਚ ਰੋਣਾ ਕੁਰਲਾਉਣਾ ਇਕਦਮ ਵਰਜ ਦਿੱਤਾ, ਨਾ ਭਾਈ ਕਿਸੇ ਨੇ ਨੀ ਰੋਣਾ, ਇਹ ਗੁਰੂ ਨਾਨਕ ਦਾ ਘਰ ਹੈ।
ਇਹੋ ਜਗ ਰੀਤ ਸਬਨ ਸਿਰ ਹੋਈ,
ਇਹ ਸਾਰੇ ਜਗਤ ਦੇ ਸਿਰ ਤੇ ਜੀਆਂ ਤੇ ਆਉਣੀਆਂ, ਕਿਹਨੇ ਨੀ ਮਰਨਾ ਭਾਈ ਦੱਸੋ, ਕਿਹਦੀ ਮੌਤ ਨੀ ਆਉਣੀ। ਉਹ ਰੋਇਓ ਜਿਹਨੇ ਮਰਨਾ ਨੀ ਹੈ, ਜਿਹਨੇ ਮਰਨਾ ਨੀ ਉਹ ਰੋਇਓ, ਜੇ ਸਭ ਨੇ ਮਰ ਜਾਣਾ ਤੇ ਫਿਰ ਕਿਉਂ ਰੋਂਦੇ ਜੇ।
ਮਤ ਰੁਦਨੋ ਅਚਰਜ ਨੇ ਕੋਈ,
ਇਸ ਕਰਕੇ ਨਾ ਰੋਵੋ ਭਾਈ, ਇਹ ਕੋਈ ਅਚਰਜ ਨਹੀਂ ਹੈ, ਇਹ ਤਾਂ ਹੋਣੀ ਸੀ, ਵਰਤਣੀ ਸੀ।
ਮ੍ਰਿਤ ਰੀਤ ਗੁਰ ਦਿੱਤਾ ਆਨੰਦ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਮਾਤਾ ਜੀ ਦੇ ਸਾਰੀ ਜਿੰਨੀ ਅੰਤਮ ਕਿਰਿਆ ਸੀ ਉਹ ਆਪ ਆਪਣੇ ਹੱਥੀ ਕਰਵਾਈ।
ਕਰੀ ਸਕਲ ਜਿਮ ਭਨੀ ਬਿਲੰਦ,
ਸਤਿਗੁਰੂ ਜੀ ਨੇ ਦੱਸੀ ਓਦਾਂ ਕੀਤੀ ਮਰਿਆਦਾ।
ਸਾਈ ਦਾਸ ਪਰਿਓ ਮੁਰਛਾਏ,
ਭਾਈ ਸਾਈ ਦਾਸ ਤਾਂ ਇੰਨੇ ਜ਼ਿਆਦਾ ਬਿਬਲ ਹੋਏ ਵੀ ਮੂਰਛਤ ਹੋ ਕੇ ਡਿੱਗ ਪਏ ਇੱਕ ਵਾਰ। ਉਹਨਾਂ ਆਖਿਆ ਇਹਦੇ ਕਰਕੇ ਤਾਂ ਸਾਡੇ ਸਾਹਿਬ ਜੀ ਸਾਡੇ ਘਰ ਆਉਂਦੇ ਸਨ, ਗੁਰੂ ਸਾਹਿਬ ਨਾਲ ਰਿਸ਼ਤਾ ਜੁੜਿਆ ਹੋਇਆ ਸੀ। ਬਹੁਤ ਵਿਰਾਗ ਕੀਤਾ ਭਾਈ ਸਾਈ ਦਾਸ ਨੇ।
ਉੱਠ ਕੇ ਹਾਏ ਹਾਏ ਬਿਲ ਲਾਏ,
ਮੁੱਖ ਤੋਂ ਇੱਕ ਵਾਰੀ ਧਾ ਮਾਰੀ।
ਹੇ ਵੱਡ ਪਾਗਨ ਤੋਵੇ ਉਪਕਾਰਾ,
ਹੇ ਵੱਡਿਆਂ ਭਾਗਾਂ ਵਾਲੀਏ ਮਾਤਾ ਦਮੋਦਰੀ, ਤੇਰਾ ਸਾਡੇ ਤੇ ਵੱਡਾ ਉਪਕਾਰ ਹੈ।
ਪਯੋ ਸੰਬੰਧੀ ਗੁਰੂ ਹਮਾਰਾ,
ਸਤਿਗੁਰੂ ਜੀ ਸਾਡੇ ਸੰਬੰਧੀ ਬਣ ਗਏ, ਤੇਰੇ ਕਰਕੇ ਬਣੇ।
ਇੰਦਰਾਦਿਕ ਸੁਰ ਸਰਬ ਉਮਾਹਤ,
ਇੰਦਰ ਵਰਗੇ ਬ੍ਰਹਮਾ ਵਰਗੇ ਦੇਵਤੇ ਵੀ ਇਹ ਪਦਵੀ ਨੂੰ ਲੋਚਦੇ ਨੇ, ਨਹੀਂ ਮਿਲੀ ਜਿਹੜੀ ਸਾਨੂੰ ਤੇਰੇ ਕਰਕੇ ਪ੍ਰਾਪਤ ਹੋਈ ਹੈ।
ਕਿਰਪਾ ਦ੍ਰਿਸ਼ਟ ਜਿਸ ਕੀ ਨਿਤ ਚਾਹਤ,
ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਵੱਡੇ ਵੱਡੇ ਦੇਵਤੇ ਵੀ ਲੋਚਦੇ ਨੇ।
ਨਿਸਬਾ ਸੁਰ ਮਿਲ ਕਹਿਤੇ ਸੰਗ,
ਸਾਨੂੰ ਉਹਨਾਂ ਦੇ ਨਾਲ ਇੰਨਾ ਲੰਮਾ ਸਮਾਂ ਬਤੀਤ ਕਰਨ ਨੂੰ ਪ੍ਰਾਪਤ ਹੋਇਆ, ਤੇ ਹੇ ਮਾਤਾ ਦਮੋਦਰੀ ਉਹ ਤੁਹਾਡੇ ਕਰਕੇ ਹੈ।
ਹਮ ਪੀ ਤਨ ਭਏ ਸਰਬੰਗ,
ਅਸੀਂ ਵੀ ਧਨ ਹੋ ਗਏ ਹਾਂ।
ਹਮ ਸਭ ਕੇ ਉਤਜ ਪ੍ਰਥਮ ਪਧਾਰੀ,
ਸਾਨੂੰ ਛੱਡ ਕੇ ਤੁਸੀਂ ਪਹਿਲਾਂ ਕਿਉਂ ਤੁਰ ਗਏ।
ਹੇ ਪਤ ਬ੍ਰਤੇ ਸ਼ੀਘਰਤਾ ਤਾਰੀ,
ਹੇ ਪਤ ਬ੍ਰਤੇ ਤੂੰ ਇੰਨੀ ਸ਼ੀਘਰਤਾ ਕਿਉਂ ਕੀਤੀ ਜਾਣ ਦੀ।
ਗੁਰ ਕੈ ਸਭ ਕੋ ਰੁਦਨ ਅਟਾਇਓ,
ਮਹਾਰਾਜ ਜੀ ਨੇ ਸਭ ਨੂੰ ਰੋਣ ਤੋਂ ਵਰਜਿਆ।
ਬਾਬਕ ਤੇ ਕੀਰਤਨ ਕਰਵਾਇਓ,
ਹੁਕਮ ਪਾਲਿਆ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਨਾ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਓ। ਭਾਈ ਬਾਬਕ ਨੂੰ ਕਿਹਾ, ਬਾਬਕ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰੋ।
ਵਿਦਿਆ ਪੈਂਦੇ ਖਾਨ ਪੁਕਾਰਾ,
ਭਾਈ ਵਿਧੀ ਚੰਦ ਸਾਹਿਬ ਨੂੰ ਵੀ ਬੜੀ ਦੁੱਖ ਹੋਇਆ। ਪੈਂਦੇ ਖਾਨ ਨੇ ਸਭ ਤੋਂ ਵੱਧ ਧਾ ਮਾਰੀ, ਕਿਉਂਕਿ ਉਹ ਆਪਣੇ ਮਾਤਾ ਦੇ ਰੂਪ ਚ ਮਾਤਾ ਦਮੋਦਰੀ ਜੀ ਨੂੰ ਪੈਂਦੇ ਖਾਂ ਵੇਖਦਾ ਸੀ।
ਆਹੋ ਮਾਤ ਕਿਤਗੀ ਇਸ ਬਾਰਾ,
ਕਹਿਣ ਲੱਗਾ ਹੇ ਮਾਤਾ ਤੁਸੀਂ ਕਿੱਥੇ ਚਲੇ ਗਏ ਛੱਡ ਕੇ ਸਾਨੂੰ।
ਕਰ ਸ਼ਨਾਨ ਆਦਿਕ ਕ੍ਰਿਤ ਸਾਰੀ,
ਇੱਦਾਂ ਕਹਿੰਦੇ ਸਾਰੀ ਅੰਤਮ ਕਿਰਿਆ ਸੰਪੰਨ ਹੋਈ।
ਰਚੀ ਵਿਵਾਨ ਮੋਲ ਕੋ ਪਾਰੀ,
ਬੜਾ ਸੋਹਣਾ ਵਿਵਾਨ ਰਚਿਆ ਮਾਤਾ ਜੀ ਵਾਸਤੇ।
ਬਹੁ ਕੀਮਤ ਕੇ ਵਸਤਰ ਸੁਪਾਏ,
ਬੜੇ ਸੋਹਣੇ ਕੀਮਤੀ ਦੁਸ਼ਾਲੇ ਮਾਤਾ ਜੀ ਦੇ ਸਰੀਰ ਤੇ ਪਾਏ।
ਚਾਰੋਂ ਤਤ ਛਿਨ ਕਾਂਦੇ ਉਠਾਏ,
ਚਾਰ ਗੁਰਸਿੱਖਾਂ ਨੇ ਮਾਤਾ ਜੀ ਦਾ ਸਰੀਰ ਚੁੱਕਿਆ।
ਲੀਪੁਰ ਵੈ ਪੈਰ ਚਲੀ ਸਮੁਦਾਏ,
ਨਗਰ ਤੋਂ ਬਾਹਰ ਆ ਕੇ ਸਸਕਾਰ ਲਈ ਪਹੁੰਚੇ।
ਤੀਰ ਮਲ ਤਬ ਚਵਰ ਟੁਰਾਏ,
ਤੀਰ ਮਲ ਮਾਤਾ ਜੀ ਦੇ ਸੀਸ ਤੇ ਚਵਰ ਚਲਾਉਂਦਾ ਆ ਰਿਹਾ।
ਬਹੁ ਸੰਕਨ ਕੇ ਸ਼ਬਦ ਬਜਾਵਤ,
ਸੰਖ ਵੱਜ ਰਹੇ ਰਣ ਸਿੰਘੇ ਵੱਜ ਰਹੇ ਨੇ।
ਆਗੇ ਚਲਤ ਸੋ ਮਾਰੂ ਗਾਵਤ,
ਮਾਰੂ ਰਾਗ ਅੱਗੇ ਅੱਗੇ ਵੱਜਦਾ ਜਾਂਦਾ। ਭਾਈ ਬਾਬਕ ਜੀ ਕੀਰਤਨ ਕਰਦੇ ਜਾ ਰਹੇ ਨੇ।
ਚੰਦਨ ਚਿਤਾ ਵਿਸਾਲ ਬਣਾਈ,
ਚੰਦਨ ਦੀ ਚਿਖਾ ਰਚੀ ਗਈ ਮਾਤਾ ਜੀ ਵਾਸਤੇ।
ਘਰ ਘਰ ਉਪਰ ਅਗਨ ਲਗਾਈ,
ਚੰਦਨ ਦੀ ਉਸ ਚਿਖਾ ਤੇ ਮਾਤਾ ਜੀ ਦਾ ਸਰੀਰ ਰੱਖ ਕੇ ਅਗਨ ਭੇਟ ਕੀਤਾ।
ਸ਼੍ਰੀ ਗੁਰੂ ਦਿੱਤਾ ਉੱਚ ਉਪਕਾਰਾ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਖੁਦ ਆਪਣੇ ਹੱਥੀ ਅੰਗੀਠੇ ਨੂੰ ਅਗਨ ਭੇਟ ਕੀਤਾ।
ਨੀਰ ਬਿਲੋਚਨ ਮੋਚਿਤ ਤਾਰਾ,
ਮਾਤਾ ਨੂੰ ਅਗਨੀ ਦੇਣ ਵੇਲੇ ਬਾਬਾ ਜੀ ਦੇ ਨੇਤਰ ਭਰ ਆਏ ਬਾਬਾ ਗੁਰਦਿੱਤਾ ਸਾਹਿਬ ਜੀ ਦੇ।
ਗਾਏ ਕੀਰਤਨ ਭੋਗ ਪਵਾਇਓ,
ਕੀਰਤਨ ਗਾਇਆ ਗਿਆ ਉੱਥੇ ਹੀ ਬੈਠ ਕੇ ਕੁਝ ਸਮਾਂ ਸੋਹਿਲਾ ਸਾਹਿਬ ਪੜਿਆ ਗਿਆ ਤੇ ਭੋਗ ਪਾਇਆ।
ਪੰਚਾਮ੍ਰਿਤ ਬੋਰੋ ਵਰਤਾਇਓ,
ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਗਈਆਂ।
ਸਨੇ ਸਨੇ ਆਏ ਨਿਜ ਡੇਰੇ,
ਸਹਿਜੇ ਸਹਿਜੇ ਵਾਪਸ ਆਪਣੇ ਡੇਰੇ ਮੁੜ ਕੇ ਆਏ।
ਬੈਠ ਬੈਠ ਨਰ ਉਠੇ ਕਨੇਰੇ,
ਬਹੁਤ ਸੰਗਤ ਆਉਣ ਲੱਗੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ। ਜਿਵੇਂ ਦੁਨਿਆਵੀ ਵਿਧ ਹੁੰਦੀ ਹੈ, ਗਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁਤ ਸਾਰੇ ਸੰਬੰਧੀ, ਬੀਬੀ ਰਾਮੋ, ਭਾਈ ਸਾਈ ਦਾਸ ਜੀ, ਬਾਬਾ ਨਰਾਇਣ ਦਾਸ ਜੀ ਜੋ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਸਨ, ਉਹਨਾਂ ਦੇ ਫਿਰ ਮਾਤਾ ਜੀ ਮਾਤਾ ਦਮੋਦਰੀ ਜੀ ਦੇ ਗੁਰੂ ਸਾਹਿਬ ਜੀ ਦੇ ਸੱਸ ਮਾਤਾ ਮਾਤਾ ਦਇਆ ਕੌਰ ਜੀ, ਉਹ ਸਾਰੇ ਇੱਥੇ ਹੀ ਸੱਚਖੰਡ ਗਏ ਡਰੋਲੀ 'ਚ। ਨਾਲੋ ਨਾਲ ਨੇੜੇ ਨੇੜੇ ਕੁਝ ਸਮੇਂ ਵਿੱਚ ਹੀ ਸਭ ਨੇ ਸਰੀਰ ਤਿਆਗਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹਾਂ ਦਾਸਰ,
ਫਿਰ ਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਦ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਉਹ ਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੀ ਉਤਾਰਨ ਆਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੀ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।